ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸੀਲਿੰਗ ਨਹੀਂ ਕਰਨੀ ਹਾਲ
ਉੱਥੇ, ਕੁਛ ਨਹੀਂ ਬਣਨੀ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾਂ, ਘਰ ਤੀਜਾ ਦੁਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ, ਕਹੀਓ ਪ੍ਰੇ ਕਹੀਓ, ਬਿਸਮ ਭਈ ਮੈਂ ਬਹੁ ਬਿਦ ਸੁਨਤੇ, ਕਹੋ ਸੁਹਾਗਣ ਸਹੀਓ, ਦੇਹੋ ਸੰਦੇਸਰੋ, ਕਹੀਓ ਪ੍ਰੇਯ ਕਹੀਓ, ਬਿਸਮ ਭਈ ਮੈਂ ਬਹੁ ਬਿਦ ਸੁਨਤੇ, ਕਹੋ ਸੁਹਾਗਣ ਸਹੀਓ, ਰਹਾਓ ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਹੀਓ, ਬਰਨ ਨਾ ਦੀਸੈ ਚਿਹਨ ਨਾ ਲਖੀਐ, ਸੁਹਾਗਣ ਸਾਤ ਬੁਝਹੀਓ, ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲਪਹੀਓ, ਨਾਨਕ ਕਹਿਤ ਸੁਨੋ ਰੇ ਲੋਗਾ, ਸੰਤ ਰਸਨ ਕੋ ਬਸਹੀਓ, ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲਪਹੀਓ, ਨਾਨਕ ਕਹਿਤ ਸੁਨੋ ਰੇ ਲੋਗਾ, ਸੰਤ ਰਸਨ ਕੋ ਬਸਹੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਅਦਬ ਪ੍ਰੇਮ ਸਹਿਤ ਸੱਜ ਬੈਠੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਸਿੱਖੀ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰਾਂ ਦਾ ਬਖਸ਼ਿਆ ਫਰਮਾਨ ਆਪ ਜੀ ਨੇ ਸਰਵਣ ਕੀਤਾ ਹੈ। ਗੁਰੂ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਹੁਕਮ ਸਰਵਣ ਕਰਨ ਤੋਂ ਪਹਿਲਾਂ ਇਹ ਗੱਲ ਸਾਰੀ ਦੁਨੀਆਂ ਦੇ ਸਿੱਖ ਦ੍ਰਿੜ ਕਰਦੇ ਨੇ ਇਸ ਪੰਕਤੀ ਦੇ ਰਾਹੀਂ ਕਿ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹਾਂ ਪਾਤਸ਼ਾਹ। ਜਦੋਂ ਇਸ ਗੱਲ ਦੀ ਸਾਨੂੰ ਪੂਰੀ ਤਰ੍ਹਾਂ ਤਸੱਲੀ ਹੋ ਗਈ ਵੀ ਪਾਤਸ਼ਾਹਾਂ ਦੇ ਪਾਤਸ਼ਾਹ ਦੀ ਗੋਦ ਵਿੱਚ ਬੈਠੇ ਹਾਂ, ਫਿਰ ਸਾਨੂੰ ਗੁਰੂ ਦੇ ਹੁਕਮ ਦੀ ਅਹਿਮੀਅਤ ਦਾ ਪਤਾ ਲੱਗੇਗਾ ਕਿ ਸ਼ਾਹੇ ਸ਼ਹਿਨ ਸ਼ਾਹ ਜੀ ਦਾ ਹੁਕਮ ਹੋਣ ਲੱਗਾ ਅਤੇ ਅਸੀਂ ਉਹਨੂੰ ਸਰਵਣ ਕਰੀਏ। ਦੁਨੀਆਂ ਦੇ ਬੜੇ ਪਾਤਸ਼ਾਹ ਆਏ ਅਤੇ ਬੜੇ ਚਲੇ ਗਏ, ਸਦੀਵ ਅਟਲ ਪਾਤਸ਼ਾਹਾਂ ਦੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਹਰ ਰੋਜ਼ ਜੀਵਨ ਜਿਉਣ ਦੀ ਜੁਗਤ ਦੱਸਦੇ ਹੈ। ਜਿਵੇਂ ਇੱਕ ਮਾਂ ਬੱਚੇ ਨੂੰ ਦੱਸਦੀ ਹੈ, ਚੱਲਣਾ ਦੱਸਦੀ ਹੈ, ਬੋਲਣਾ ਦੱਸਦੀ ਹੈ, ਖਾਣਾ ਦੱਸਦੀ ਹੈ, ਵਿਚਰਨਾ ਦੱਸਦੀ ਹੈ, ਜਿਉਣਾ ਦੱਸਦੀ ਹੈ, ਇਵੇਂ ਗੁਰੂ ਦਾ ਸ਼ਬਦ ਉਂਗਲੀ ਲਾ ਕੇ ਸਾਨੂੰ ਲੋਕ ਅਤੇ ਪਰਲੋਕ ਸਵਾਰਨਾ ਦੱਸਦਾ, ਸਾਨੂੰ ਸਮਾਜ ਵਿੱਚ ਅਤੇ ਜ਼ਿੰਦਗੀ ਦੇ ਆਤਮਕ ਪੰਧ ਦੇ ਉੱਤੇ ਦੋਨਾਂ ਉੱਤੇ ਤੁਰਨਾ ਦੱਸਦਾ, ਦੋਨਾਂ 'ਤੇ, ਇੱਕ ਪਾਸਾ ਨਹੀਂ ਹੈ। ਸੋ ਸਾਹਿਬ ਗੁਰਦੇਵ ਪਿਤਾ ਜੀ ਹਜ਼ੂਰ ਪੰਚਮ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਅੱਜ ਦਾ ਬਚਨ ਉਚਾਰਿਆ ਹੋਇਆ ਦੋ ਪਦਿਆਂ ਦਾ ਸ਼ਬਦ ਹੈ, ਇਸ ਲਈ ਸਿਰਲੇਖ ਦੇ ਨਾਲ ਬਚਨ ਲਿਖਿਆ ਦੋ ਪਦੇ। ਬਚਨ ਦੇ ਆਰੰਭ ਵਿੱਚ ਸਾਹਿਬਾਂ ਨੇ ਰਹਿਮਤ ਕੀਤੀ, ਵਾਹਿਗੁਰੂ ਇੱਕ ਹੈ, ਇੱਕ ਰਸ ਨਿਰੰਤਰ ਸਾਰੀ ਕਾਇਨਾਤ ਵਿੱਚ ਵਸਿਆ ਹੋਇਆ, ਇੱਕ ਓਅੰਕਾਰ, ਉਹਨੂੰ ਪਾਉਣ ਦੀ ਜੁਗਤ ਇੱਕੋ ਹੀ ਹੈ ਕਿ ਗੁਰੂ ਦੇ ਦਰ ਤੋਂ ਜੋ ਮਿਲ ਰਿਹਾ ਪ੍ਰਸਾਦ ਅਸੀਂ ਉਹਨੂੰ ਸੰਭਾਲੀਏ। ਤੁਸੀਂ ਸਾਰੇ ਗੁਰਪ੍ਰਸਾਦ ਨਾਲ ਝੋਲੀਆਂ ਭਰਨ ਵਾਸਤੇ ਆਏ ਹੋ। ਗੁਰੂ ਦਾ ਪ੍ਰਸਾਦ, ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼ ਗੁਰੂ ਦੇ ਗਿਆਨ ਰੂਪ ਵਿੱਚ ਮਿਲ ਰਹੀ ਹੈ, ਗੁਰੂ ਦੇ ਉਪਦੇਸ਼ ਰੂਪ ਵਿੱਚ ਮਿਲ ਰਹੀ ਹੈ। ਅਤੇ ਉਪਦੇਸ਼ ਦੇ ਦਾਤੇ ਨੇ ਇਹ ਨਹੀਂ ਕਿਹਾ ਵੀ ਮੈਂ ਕਿਸੇ ਖਾਸ ਫਿਰਕੇ ਵਾਸਤੇ, ਕਿਸੇ ਖਾਸ ਮਜ਼ਹਬ ਵਾਸਤੇ ਇਹ ਪ੍ਰਸਾਦ ਰੱਖਿਆ। ਉਪਦੇਸ਼ ਦੇ ਦਾਤੇ ਨੇ ਇਹ ਗੱਲ ਬੜੀ ਸਪਸ਼ਟ ਕੀਤੀ ਸੀ ਕਿ ਉਪਦੇਸ਼ ਚਹੁੰ ਵਰਨਾ ਕੋ ਸਾਂਝਾ, ਮਨੁੱਖੀ ਬੁੱਧੀ ਦੇ ਅੰਦਰ ਵੰਡੀਆਂ ਹੋ ਸਕਦੀਆਂ, ਫਰਕ ਹੋ ਸਕਦੇ ਆ, ਵਿਤਕਰੇ ਹੋ ਸਕਦੇ ਆ। ਉਪਦੇਸ਼ ਦਾਤੇ ਦੇ ਬੋਲਾਂ ਵਿੱਚ, ਉਹਦੀ ਬਖਸ਼ਿਸ਼ ਵਿੱਚ ਕੋਈ ਵਿਤਕਰਾ ਨਹੀਂ ਹੈ। ਇਹ ਉਪਦੇਸ਼ ਚੌਂ ਕੁੰਟਾਂ ਵਾਸਤੇ, ਸਾਰੀ ਕਾਇਨਾਤ ਵਾਸਤੇ ਹੈ। ਸੋ ਸੰਭਾਲਣਾ ਹੈ ਗੁਰਪ੍ਰਸਾਦ ਨੂੰ, ਗੁਰਪ੍ਰਸਾਦ ਵਰਤ ਰਿਹਾ ਸ਼ਬਦ ਦੇ ਜ਼ਰੀਏ ਨਾਲ। ਜਿਨ੍ਹਾਂ ਨੇ ਸੰਭਾਲਿਆ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਮਕਸਦ ਪੂਰਾ ਕਰ ਲਿਆ। ਸ਼ਬਦ ਦੀ ਪਹਿਲੀ ਪੰਕਤੀ ਰਹਾਓ ਦੀ ਪੰਕਤੀ ਹੈ ਸਾਧ ਸੰਗਤ। ਸ਼ਬਦ ਦਾ ਕੇਂਦਰੀ ਭਾਵ ਇਸ ਬਚਨ ਦੇ ਅੰਦਰ ਸਾਹਿਬਾਂ ਨੇ ਟਿਕਾਇਆ। ਇਸ ਬਚਨ 'ਚ ਸਤਿਗੁਰੂ ਜੀ ਇੱਕ ਤਰਲਾ ਲੈ ਰਹੇ ਹੈ, ਸਾਨੂੰ ਜਾਚ ਦੱਸਦੇ, ਜੁਗਤੀ ਕਰ ਦੱਸ ਰਹੇ ਵੀ ਅਸੀਂ ਕਿਵੇਂ ਜੋਦੜੀ ਕਰਨੀ, ਅਸੀਂ ਕੀ ਮਨਸਾ ਲੈ ਕੇ ਗੁਰੂ ਕੋਲ ਆਉਣਾ। ਮਿੰਨਤ ਅਤੇ ਜੋਦੜੀ ਕਰਨ ਦਾ ਢੰਗ ਸਤਿਗੁਰੂ ਜੀ ਸਿਖਾ ਰਹੇ ਹੈ। ਪ੍ਰਭ ਮਿਲਣੇ ਦੇ ਚਾਓ ਲਈ ਕਰ ਮਿੰਨਤ ਕਰ, ਜੋਦੜੀ ਦੀ ਜੁਗਤੀ ਕੀ ਹੈ? ਦਾਤਾਰ ਜੀ ਕਹਿੰਦੇ ਵੀ ਮੈਨੂੰ ਕੋਈ ਸੁਨੇਹਾ ਸੁਣਾਓ, ਮੇਰੀ ਉਹ ਸਖੀਓ, ਮੇਰੇ ਮਿੱਤਰੋ, ਮੇਰੇ ਪਿਆਰਿਓ, ਇਹ ਗੁਰੂ ਦੇ ਰੰਗ ਵਿੱਚ ਰੰਗੀਓ ਹੋਈਓ ਸੁਹਾਗਣ ਰੂਹੋ, ਮੈਂ ਤੁਹਾਡੀ ਸੰਗਤ ਮਾਣਦਾ, ਇਸ ਲਈ ਮੇਰੀ ਜਿੰਦ ਤੜਪਦੀ ਹੈ ਵੀ ਮੈਨੂੰ ਕੋਈ ਮੇਰੇ ਸਾਹੂ ਦੀ ਗੱਲ ਸੁਣਾਵੇ। ਹੁਣ ਇਹ ਭੁੱਖ ਕਦੋਂ ਲੱਗਦੀ ਹੈ ਸਾਧ ਸੰਗਤ ਜੀ? ਇਹ ਗੱਲਾਂ ਚੰਗੀਆਂ ਕਦੋਂ ਲੱਗਦੀਆਂ? ਸਾਰੀ ਲੁਕਾਈ ਨੂੰ ਸੌ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਟੈਲੀਵਿਜ਼ਨ ਦਾ ਰਿਮੋਟ ਹੱਥ ਵਿੱਚ ਫੜ ਕੇ ਬਹੁਤ ਸਾਰੇ ਲੋਕ ਹੁਣ ਵੀ ਘਰ ਵਿੱਚ ਬੈਠੇ ਉਹ ਹੋਣਗੇ ਜਿਨ੍ਹਾਂ ਨੇ ਇਹ ਬਚਨ ਸੁਣਨ ਦੀ ਬਜਾਏ ਮੂੰਹ ਕਿਸੇ ਹੋਰ ਪਾਸੇ ਮੋੜ ਲਿਆ ਹੋਇਆ। ਕਿਨ੍ਹਾਂ ਦੇ ਅੰਦਰ ਜਾਗਦੀ ਹੈ ਭੁੱਖ, ਜਿਨ੍ਹਾਂ ਨੂੰ ਰਸ ਆਉਂਦਾ ਹੈ, ਜਿਨ੍ਹਾਂ ਦੇ ਅੰਦਰ ਤਮੰਨਾ, ਜਿਨ੍ਹਾਂ ਦਾ ਅੰਦਰ ਬੇਬਲ ਹੁੰਦਾ ਵੀ ਹਾਏ ਮੈਨੂੰ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਕੋਈ ਮੈਨੂੰ ਉਹ ਬੜਾ ਪਿਆਰਾ ਲੱਗਦਾ, ਕੋਈ ਮੈਨੂੰ ਮੇਰੇ ਸਹੁ ਦੀ ਗੱਲ ਸੁਣਾਵੋ। ਇੱਕ ਕਹਾਵਤ ਹੈ, ਆਪ ਜੀ ਨੇ ਸਾਰਿਆਂ ਨੇ ਕਈ ਵਾਰੀ ਸੁਣੀ ਕਿ ਜਦੋਂ ਅੰਦਰ ਭੁੱਖ ਲੱਗੀ ਹੋਵੇ ਹੋਰ ਕੁਝ ਚੰਗਾ ਹੀ ਨਹੀਂ ਲੱਗਦਾ। ਜਿਸ ਚੀਜ਼ ਦੀ ਭੁੱਖ ਲੱਗੀ ਹੈ ਚਿੱਤ ਕਰਦਾ ਬਸ ਉਹਦੀ ਚਰਚਾ ਕਰੋ ਮੇਰੇ ਲਾਗੇ। ਅਸੀਂ ਕਹਾਵਤ ਸੁਣੀ ਬਚਪਨ ਤੋਂ, ਤੁਸੀਂ ਸਾਰਿਆਂ ਨੇ ਸੁਣੀ ਹੋਈ ਹੈ ਕਿ ਗੁਰਬਤ ਦੀ ਜ਼ਿੰਦਗੀ ਜਿਉਂਦਿਆਂ गरीबी दे विच विचरदियां पेट भरन वास्ते रोटी नहीं, भुखियां रातां गुजारदी मां ने अपने बच्चे नूं छाती नाल ला के जिहदा पेट सड़ू सड़ू कर रहा, जिहदियां आंदरां रोटी मंग रही है, ते उहदा ध्यान किसे होर पासे लाउण लई रात पई हुई मां ने आकाश वाल इशारा करके कहा, पुत्तर वेख चंद किन्ना सोहना लगदा ई, बच्चे का ढिड रोटी मंग लिया, आंदरां तड़प रही ने। मां दे कोल जवाब कोई नहीं, तो मां ने बच्चे दे ध्यान नूं खिंडाउण वास्ते किसी होर पासे लाउण वास्ते कहा, मां कहन लगी भी लाल वेख चंद किन्ना सोहना है, टिकी हुई रात विच बड़ा खूबसूरत लग रहा है, दुध वर्गा चिट्टा चंद किन्नी सोहनी चाननी बखेर रहा, वेख किन्नी सुंदरता है। तो उस बच्चे ने ढिड ते हाथ रख के हौका लैके कहा सी, हां मां बड़ा सोहना लग रहा, गोल टिक्की वर्गा जिवें रोटी होवे, उहनू हर शै विचों की नजर आ रहा अपने अंदर की भुख, उहनू चंद की चाननी, उहनू चंद की सुंदरता, उहनू कुदरत की यह नियामत, अपने अंदर की भुख ही नजर आती है, होर कुछ नजर ही नहीं आता। जो अंदर भुख होवे साध संगत होर कुछ चंगा भी नहीं लगता। अज का बचन यही कह रहा भी जे कितें अंदर साचे नाम की लागे भूख वाली गल बन जाए तो यकीन करना होर कुछ चंगा ही नहीं लगना, फिर जी यही करना कि कोई कर गल सुनावे हर नाम की। मेरी ओ सखियो सत संगी रूहो, करते दे रंग विच रंगियो होइयो आत्मो, सुहागण आत्मावो कृपा करो मैनू भी गल्लां सुनाओ कि सौ दा मिलाप किस तरह दा हुंदा। मैं वेस करके सुहागण हां, मैं रूप करके सिख दिस रहा हां, पर जुड़े हुए रंगे हुए गुरु के प्यार वाले हो तुसी मैनू दसो कि उहदा रंग किवें माणिया जांदा, क्योंकि मैं केवल अजे वेस करके बनिया, अजे मैं उहदे रंग नूं माणिया नहीं है। ये भुख की निशानी है। सुहागण का क्या चिहन है, की लक्षण होंगे सुहागण के साथ संगत, जिहड़ियां सखियां कोलों सौ की गल सुननी है, रंगियां हुई आत्मा। जो मैं इस शब्द के सामने अपने आप नूं वेखण का यतन करांगा, फिर मैनूं पता लगेगा कि मैं भेखी हाँ जां सौ के रंग विच हाँ, क्योंकि मेरे गुरु ने जुड़िया हुआ के कुछ लक्षण बयान किए। की लक्षण है साहब, कहिंदे अंदर सच, सुहागण का क्या चिहन है। दुनियावी तौर पर बाहरी तौर पर वेखिए ते दुनिया की अख यह पैमाना लाउंदी है भी जिन्हें हार शिंगार किया हो, कभी वक्त हुंदा सी कि तन ते शिंगार केवल सुहागणा करदियां सन जिन्हां ने अपने सौ नूं दिखाणा हुंदा सी, जिन्हां ने अपने कंत नूं दिखाणा हुंदा सी, कंत की प्रसन्नता लैण वास्ते। खिमा करना अज युग बदल चुका है, कदी दानियां दियां नजरां दे अंदर यह पैमाना हुंदा सी कि तुरी जांदी धी ते नूं दे कपड़ियां दे रंग तों वेख के पता लग जांदा सी भी इह सुहागण है ते इह धी कुआरी है। अज उह भेद खत्म हो चुकिया, इह मन्निया जांदा सी भी सुहागण शिंगार करके अपने कंत नूं रजाउणा चाहुंदी है, ते जिहदा कंत नहीं है अजे उहने किहनूं रजाउणा है। गुरदेव जी ने कहा भी दुनिया वेखदी आ कपड़ियां दे रंग नूं, दुनिया वेखदी है तन दे शिंगार नूं, ते संसारी शब्द है ना सुहागण। इस शब्द नूं महाराज ने आत्मक रंग विच वरत्या कि परमेशर नाल जुड़ी हुई आत्मा दे की लक्षण हन, किते दुनिया वांग कपड़िया दा रंग ढंग ना वेखण लग पई कि मैं वस्त्र वेखे ते ज्ञानी जी कहण लग पिया, मैं वस्त्र वेखे ते ब्रह्म ज्ञानी जी कहण लग पिया। नहीं नहीं, सुहागण का क्या चिन्ह है, हिरदय सच, अंदर सच, मुख उजला, खसमै माहे समाए, अंदर सच मुख उजला, वो अंदरों बाहरों इको जे, ते निर्मल मुख दे नाल जदों अपने कंत कोल जांदे ने, कंत उहनां नूं अपने अंक ला के अपने अंदर समा लैंदा। कोई मैनूं सुहागण मिले ते अपने प्यारे प्रीतम दे मिलाप दीआं गल्लां दसे। हुण असीं की वेख्या साध संगत, कपड़िया का रंग ढंग वेख्या, ते आस रखी शायद मेरे कपड़े नूं वेख के तुसीं कहा शायद ये मैनूं रब की गल सुनावेगा। अगले ने अपना रोना रोना शुरू कर दिता, कोई किसे पासे का रोना रो रहा, कोई किसे पासे का रोना रो रहा।
ਤਾਈਓ ਤੇ ਕਹਿ ਰਿਹਾ ਕੋਈ ਕਹਿੰਦਾ ਫਲਾਣੇ ਸ਼ਹਿਰ ਆਓ ਮੈਂ ਰੱਬ ਦਾ ਮਿਲਾਪ ਕਰਾ ਦਿਆਂਗਾ, ਕੋਈ ਕਹਿੰਦਾ ਫਲਾਣੀ ਥਾਂ ਤੇ ਆਵੋ ਮੈਂ ਰੱਬ ਦਾ ਮਿਲਾਪ ਕਰਾ ਦਿਆਂਗਾ। ਪਰਮੇਸ਼ਰ ਦਾ ਰਾਹ ਤੇ ਸੁਹਾਗਣ ਨੇ ਦੱਸਣਾ ਸੀ ਤੇ ਸੁਹਾਗਣ ਮਿਲੀ ਨਹੀਂ, ਅਡੰਬਰੀ ਮਿਲ ਗਏ ਸਨ। ਅੰਦਰ ਸੱਚ ਮੁੱਖ ਉਜਲਾ ਲੱਛਣ ਹੈ। ਹੁਣ ਬਾਹਰਲੇ ਭੇਖ ਦੀ ਗੱਲ ਪੰਚਮ ਪਿਤਾ ਜੀ ਨੇ ਕੀਤੀ। ਮਹਾਰਾਜ ਕਹਿੰਦੇ ਮੰਨ ਲਓ ਕੋਈ ਬਾਹਰੋਂ ਸਾਰੇ ਰੰਗ ਢੰਗ ਬਣਾ ਕੇ ਤੇ ਇਹ ਦੁਨੀਆਂ ਉੱਤੇ ਦਿਖਾਵਾ ਕਰਨ ਦਾ ਯਤਨ ਕਰੇ ਵੀ ਮੈਂ ਸੁਹਾਗਣ ਹਾਂ, ਮੈਂ ਜੁੜਿਆ ਹੋਇਆ। ਵੇਸ ਤੇ ਭੇਸ ਨਾਲ ਅੰਦਰ ਦੀ ਸੁਹਾਗਣ ਵਾਲੀ ਪਦਵੀ ਨਹੀਂ ਮਿਲਦੀ, ਉਹ ਤੇ ਤਾਂ ਗੱਲ ਬਣੇਗੀ ਜੇ ਨਾ ਕੰਤ ਘਰ ਵਿੱਚ ਆਵੇਗਾ। ਗੱਲੀ ਹੋ ਸੁਹਾਗਣ ਭੈਣੇ, ਕੰਤ ਨਾ ਕਬਹੂੰ ਮੈਂ ਮਿਲਿਆ, ਮੈਨੂੰ ਮੇਰਾ ਪਿਆਰਾ ਤੇ ਮਿਲਿਆ ਨਹੀਂ, ਗੱਲਾਂ ਕਰਕੇ ਮੈਂ ਸੁਹਾਗਣ। ਦੂਜੇ ਪਾਸੇ ਕਿਹਨੂੰ ਸੁਹਾਗਣ ਕਹਿੰਦੇ? ਇੱਕ ਪਾਸੇ ਸੁਹਾਗਣ ਕਾ ਕਿਆ ਚਿਹਨ ਹੈ, ਅੰਦਰ ਸੱਚ ਮੁੱਖ ਉਜਲਾ ਖਸਮੈ ਮਾਹੇ ਸਮਾਏ, ਤੇ ਦੂਜੇ ਪਾਸੇ ਮਹਾਰਾਜ ਨੇ ਇਹ ਵੀ ਕਿਹਾ ਸਖੀ ਕਾਜਲ ਹਾਰ ਤੰਬੂਲ ਸਭੈ ਕਿਸ ਸਾਜਿਆ। ਮਾਵਾਂ ਨੂੰ ਪਤਾ ਕਦੀ ਸਮਾਂ ਹੁੰਦਾ ਸੀ ਸਿਰ ਦੀ ਫੁਲਕਾਰੀ ਤੋਂ ਲੈ ਕੇ ਤੇ ਚੀਚੀ ਦੇ ਨਹੁੰ ਤੱਕ ਸ਼ਿੰਗਾਰਾਂ ਨੂੰ ਸੋਲਾਂ ਸ਼ਿੰਗਾਰ ਕਿਹਾ ਜਾਂਦਾ ਸੀ। ਸਖੀ ਕਾਜਲ ਹਾਰ ਤੰਬੋਲ ਸਭੈ ਕਿਸ ਸਾਜਿਆ, ਸੋਲਾਂ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ, ਜੇ ਘਰ ਆਵੇ ਕੰਤ ਸਭੋ ਕਿਛ ਪਾਈਐ ਹਰ ਹਾਂ, ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈਐ। ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਦਰ ਸੱਚਮੁਖ ਉਜਲਾ ਖਸਮੈ ਮਾਹੇ ਸਮਾਏ। ਪਹਿਲਾਂ ਇਹ ਵੇਖ ਲਈਏ ਵੀ ਜਿਹਦੇ ਕੋਲੋਂ ਅਸੀਂ ਗੱਲ ਸੁਣਨ ਲੱਗੇ ਹਾਂ ਉਹ ਅੰਦਰੋਂ ਰੰਗਿਆ ਹੋਇਆ, ਅੰਦਰੋਂ ਜੁੜਿਆ ਹੋਇਆ, ਜਿਹਦਾ ਅਸੀਂ ਤਰਲਾ ਲੈ ਰਹੇ। ਗੁਰਦੇਵ ਜੀ ਕਹਿੰਦੇ ਬਾਹਰਲੇ ਭੇਖ ਤੇ ਬਣਾ ਲਏ ਤੇ ਜੇ ਕੰਤ ਨਹੀਂ ਘਰ ਆਇਆ, ਨਾਨਕ ਕੰਤ ਹੈ ਬਾਹਰ ਹੈ, ਕੀ ਹੋਇਆ ਖੱਟਿਆ ਕੀ ਸਾਧ ਸੰਗਤ, ਉਜੜਿਆ ਹੋਇਆ ਘਰ ਨਜ਼ਰ ਆਇਆ, ਸੁਹਾਗਣ ਵਾਲੇ ਗੁਣ ਨਹੀਂ ਹਨ। ਇੱਥੇ ਜੋਦੜੀ ਕੀਤੀ ਮੇਰੇ ਦਾਤਾ, ਮੇਰੇ ਪ੍ਰੀਤਮ ਜੀ ਤੇਰੀ ਭੁੱਖ ਮੇਰੇ ਅੰਦਰ ਪੈਦਾ ਹੋਈ ਹੈ ਤੇ ਮੈਂ ਲੋਚਦਾ ਲੱਭਦਾ ਫਿਰਦਾ ਵੀ ਜਿਨ੍ਹਾਂ ਨੇ ਤੈਨੂੰ ਪਾਇਆ ਕੋਈ ਮੈਨੂੰ ਗੱਲ ਸੁਣਾਵੇ, ਉਹਦੀ ਕੋਈ ਮੈਨੂੰ ਸੁਨੇਹਾ ਦੇਵੇ। ਆ ਕੇ ਕੋਈ ਸਖੀ ਸਹੇਲੀ ਮੇਰੇ ਪ੍ਰੀਤਮ ਦੀ ਗੱਲ ਸੁਣਾਵੇ ਤੇ ਮੈਨੂੰ ਮਿੱਠਾ ਲੱਗਦਾ। ਸੋ ਸੱਚੇ ਪਾਤਸ਼ਾਹ ਹਜ਼ੂਰ ਨੇ ਜੋ ਜੁਗਤ ਦਿੱਤੀ ਕਹਿੰਦੇ ਸੁਣਦਿਆਂ ਸੁਣਦਿਆਂ ਪਤਾ ਕੀ ਆਨੰਦ ਆਉਂਦਾ, ਬਿਸਮ ਭਈ ਹੈ ਬਹੁ ਵਿਦ ਸੁਣਤੇ, ਸੁਣਦਿਆਂ ਸੁਣਦਿਆਂ ਵਿਸਮਾਦ ਆਏਗਾ, ਸੁਣਦਿਆਂ ਸੁਣਦਿਆਂ ਅੰਦਰ ਵਿਸਮਾਦੀ ਦਸ਼ਾ ਬਣੇਗੀ, ਮਨ ਖੀਵਾ ਹੋਏਗਾ ਆਨੰਦ ਦੇ ਵਿੱਚ। ਅਰਦਾਸ ਕਰ ਤੈਨੂੰ ਸੁਣਨ ਦਾ ਸੁਭਾਗ ਮਿਲੇ, ਕੋਈ ਰੰਗ ਰੱਤੀਆਂ ਰੂਹਾਂ ਮਿਲਣ ਤੇ ਦਿਨ ਰਾਤ ਉਹ ਮੈਨੂੰ ਗੱਲਾਂ ਸੁਣਾਉਣ ਮੇਰੇ ਕਰਤੇ ਦੀਆਂ। ਜਿਹੜੀ ਜੋਦਰੀ ਕਰਨ ਦੀ ਜਾਚ ਦੱਸੀ ਹੈ, ਮਨ ਚਿੱਤ ਲਾ ਕੇ ਸੁਰ ਤੇ ਕਾਗਰ ਕਰਕੇ ਆਓ, ਸਾਰੇ ਅਸੀਂ ਵੀ ਜੋਦੜੀ ਕਰੀਏ। ਜੋ ਸੰਪੂਰਨ ਸ਼ਬਦ ਵਿੱਚ ਸਾਹਿਬ ਕਹਿ ਰਹੇ ਨੇ ਇਹਨੂੰ ਹਿਰਦੇ ਦੇ ਭਾਂਡੇ ਵਿੱਚ ਪਾਉਣ ਦਾ ਯਤਨ ਕਰਨਾ, ਸਾਰੇ ਪਿਆਰ ਵਿੱਚ ਜੁੜ ਕੇ ਜਪੋ ਜੀ ਸਤਨਾਮ ਸ਼੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾਂ ਘਰ ਤੀਜਾ ਦੁਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀਓ ਪ੍ਰੇ ਕਹੀਓ।
ਸੁਨੇਹਾ ਦਿਓ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਕੋਈ ਸੁਨੇਹਾ ਦਿਓ ਮੈਨੂੰ ਮੇਰੇ ਪ੍ਰੀਤਮ ਕੀ, ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਮੀਤ। ਕੋਈ ਸਖੀ ਕੋਈ ਐਸੀ ਆਤਮਾ ਰੰਗੀ ਹੋਈ ਜਿਹਦਾ ਸੰਬੰਧ ਕਰਤੇ ਦੇ ਚਰਨਾਂ ਨਾਲ ਜੁੜ ਚੁੱਕਿਆ, ਉਹ ਮੈਨੂੰ ਕੋਈ ਗੱਲ ਸੁਣਾਵੇ। ਆਓ ਸਖੀ ਹਰ ਮੇਲ ਕਰਿਹਾ ਮੇਰੇ ਪ੍ਰੀਤਮ ਕਾ, ਮੈਂ ਦੇਹੇ ਸੁਨੇਹਾ ਦੇਹੋ ਸੰਦੇਸਰੋ ਕਹੀਐ। ਕੋਈ ਮੈਨੂੰ ਸੁਨੇਹਾ ਦੇਵੇ ਕੋਈ ਮੇਰੇ ਕਰਤੇ ਦੇ ਮੁਤਲਕ ਹਰ ਵੇਲੇ ਗੱਲ ਕਰੇ, ਪ੍ਰਿਯ ਕਹੀ ਆ ਮੇਰੇ ਪ੍ਰੀਤਮ ਦੀ ਗੱਲ ਕੋਈ ਕਰੇ, ਹੋਰ ਕੋਈ ਚਰਚਾ ਮੈਨੂੰ ਚੰਗੀ ਨਹੀਂ ਲੱਗਦੀ। ਆਪੋ ਆਪਣਾ ਟੇਸਟ ਹੁੰਦਾ, ਤੁਸੀਂ ਆਪਣੇ ਕਿੱਤੇ ਨਾਲ ਸੰਬੰਧਿਤ ਲੋਕਾਂ ਨੂੰ ਮਿਲਦੇ ਹੋ ਤੇ ਜੀ ਕਰਦਾ ਕੋਈ ਮੇਰੇ ਕਿੱਤੇ ਦੀ ਗੱਲ ਸੁਣਾਵੇ। ਵਪਾਰੀ ਵਪਾਰੀ ਕੋਲ ਬੈਠਾ, ਜ਼ਿਮੀਂਦਾਰ ਜ਼ਿਮੀਂਦਾਰ ਕੋਲ ਬੈਠਾ,
विद्यार्थी विद्यार्थी को बैठा है ते जी करदा मेरे प्रोफेशन की गल कोई करे, आत्मक भुख वाला लोचा रखदा कि कोई मेरी सखी सहेली आत्मा रंगी हुई मैनू केवल ते केवल प्रीतम दी परमेश्वर दी गल सुनावे, ए मेरे मन दी लोचा है।
बेसमा भाई मैं बहु बिद सुनते कहो सुहागण सहियो।
सुहागणो मेरियो सखियो कहो कहो सुहागण, बार बार करी जाओ गल्लां, मेरा मन आकदा नहीं बल्कि ज्यों ज्यों सुनदी हां मेरा हिरदा विस्माद विच जांदा है। ये सिफत सलाह सुन सुन के अंदर ऐसी दशा बनती है। ये बिसम दे की अर्थ ने इनू दसना मैनू ऐ लगदा मेरे वास्ते नामुमकिन है। कोई रंग रत्ती रूह इहदी व्याख्या कर ले ते गल वक्खरी है। मैं सिर्फ इहदी व्याख्या वास्ते सतगुरां दे बचन कह सकदा, इहदे अंदर दे भेद नू खोलना मैनू लग रहा भी मेरी बेबसी है। विसम की है, विस्माद की है। एक बचन साहब दा हुंदा, विसम 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 ही पई है। इदां दी दशा बनी, इदां दी दशा बनी, इन्ना आनंद आया। एक अकै रंग जड़ा कह नहीं जा सकता, लाल गुलाल रंगारे, ऐसा रंग चढ़िया विसम 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 ही पई है। लाल गुलाल रंगारे कहो नानक संतन रस आया। इस विसम का लक्षण की है दस्या नहीं जा सकता, मेरा गुरु कह रहा है, मेरी जुबान मेरी बुद्धि बयान नहीं कर सकेगी। विसम पई मैं बहु बिद सुनते, कोई पूछे भी सानू सुन सुन के की मिलेगा जी, सानू सुन सुन के की मिले, प्राप्त की होएगा, आनंद की आएगा, तो सच्चे पातशाह जी कहते विस्माद आएगा। विस्माद विसम भई मैं बहुत बिद सुनते, तो हुण पुछण वाला कहे विसम की हुंदा, मैनू पैसे का पता है, मैनू पदार्थ का पता है, मैनू खाण भोगण वालियां वस्तां का पता है, मैनू विसम का नहीं पता, ये किहड़ी शै दा नां आ। सुन सुन के अंदर दी अवस्था महाराज कहिंदे विस्मादी हो जाएगी। ते कोई कहे भी मैनू दस ना सज्जना विस्माद किन्नू कहीदा, ते मैं फिर अर्ज कर रहा इत्थे दसना बड़ा औखा है, क्योंकि जिन्हां ने पाया सी उन्हां ने कहा सी कहबे को शोभा नहीं देखा ही प्रवान। मैं एवें अंदाजे लाई जावां भी इदां दा होएगा इदां दा होएगा, बाबा कबीर साहब कहिंदे मेरे अंदाजियां नाल गल नहीं बननी। सुन सुन के अंदर रंग चाढ़ियो, जिद्दण रंग चाढ़िया विस्माद दे भेद समझ विच आ जाणगे। कबीर चरण कमल की मौज को कहो कैसे अनुमान, अनुमान दा की अर्थ है अंदाजा। कहो कैसे मैं अंदाजियां नाल किवें बयान करा। बचन बड़ा कीमती है, विसम भई मैं बहु बिद सुनते। तुसी चौंकड़े मार के सुरत जोड़ के सुन बैठे हो, ते यकीन करना गुरु जी गोद विच बैठ के सतगुरु जो वादा करवा रहे ने मैं वो तुहाडे चरणां च कहिंदा, सुनदिया सुनदिया एक दिन वो रस आएगा कि अंदर विस्माद दे भेद खुल जाणगे, पर सुनन दा चा ना छड्डी। बड़े गुरसिख मिलते हैं जेडे कहंदे जी पहला तो गुरमत का पता ही नहीं सी, जदों दी कथा पीती सी ते शुरू हुई है कहंदे आनंद ही वखरा होना शुरू हो गया। ये समझ लो विसम वल तुहाडे कदम पुट्टे जा रहे। जेडे लोग शिमले जाते हैं, जेडे लोग डलहौजी जाते हैं, जेडे लोग श्रीनगर जाते हैं, उन्होंने पता है अजे कश्मीर पहुंचे नहीं, उधमपुर पार किया, पत्नीटॉप को पहुंचे तो ठंडिया हवावां दे बुले आने शुरू हो गए। जिन्होंने कभी यात्रा की उन्होंने पता है अजे जम्मू लंघ के उधमपुर को गए, पत्नी टाप नहीं आया अजे, तो ठंडिया हवावां दे बुले जिसम नूं टकराउण लग पे, अजे मंजिल ते नहीं पहुंचे। आ निशानी है गुरमुखो, जिस दिन कदम पुट लिया, जिस दिन सुनदिया सुनदिया सुरत लग गई, तो सुनदिया सुनदिया महाराज कहिंदे एक विस्माद आना है, तू कदम पुट के तुरना शुरू कर। एक बारी मूंह करके तुरेगा तेनू बुले आने शुरू हो जाएंगे ठंडिया हवावां दे, तेनू शीतलता प्रतीत होनी शुरू हो जाएगी। बिसम 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 ही पई है, लाल गुलाल रंगारे कहो नानक संतन रस आई है। किवें दा रस आया दसना, किवें दा विस्माद होया, मैनू छेती बाहों फड़ के कोई कहे मैनू भी दस, ते दसन वाले ने कहा किवें दसा, ए ते उदां दा रस पाया जिहड़ा पा के मैं दस नहीं सकदा, ज्यों चाख गूंगा मुस्कारे। सिर्फ मुस्कुराई जा रहा है, सिर्फ उहदे चेहरे की रंगत दस रही है, ਉਹਦੇ ਮੁਖੜੇ ਦਾ ਹਾਵ ਭਾਵ ਨੂਰ ਦੱਸ ਰਿਹਾ ਵੀ ਇਹਦੇ ਅੰਦਰ ਕੋਈ ਵਿਸਮਾਦ ਖੇਡ ਵਰਤ ਰਹੀ ਹੈ, ਉਹਦੇ ਕੋਲ ਦੱਸਿਆ ਨਹੀਂ ਜਾ ਰਿਹਾ। ਤੇ ਜੇ ਪਾਉਣ ਵਾਲੇ ਕਹਿੰਦੇ ਮੈਥੋਂ ਦੱਸਿਆ ਨਹੀਂ ਗਿਆ, ਫਿਰ ਮੇਰੀ ਕੀ ਪਾਇਆ ਸਾਧ ਸੰਗਤ, ਮੈਂ ਵਿਸਮਾਦ ਦੇ ਅਰਥ ਕਰਾਂ। ਹਾਂ, ਅਰਦਾਸ ਜ਼ਰੂਰ ਕਰਿਓ ਵੀ ਉਸ ਪਾਸੇ ਨੂੰ ਤੁਰੀਏ ਕਿਤੇ ਵਿਸਮਾਦ ਅੰਦਰ ਵਰਤ ਜਾਏ। ਕੋਈ ਸੁਣਾਵੇ ਮੈਨੂੰ ਗੱਲ, ਮੈਨੂੰ ਮਿੱਠਾ ਲੱਗਦਾ। ਯਾਰ ਵੇ ਪ੍ਰਿਆਹੱਬੇ ਸਖੀਆਂ ਮੂੰਹ ਕਹੀ ਨਾ ਜਿਹੀਆਂ, ਯਾਰ ਵੇ ਹਿੱਕ ਡੂ ਹਿੱਕ ਚਾੜਿਆ ਹਾਂ ਕਿਸ ਚਾਤੇ ਹੀ ਆ, ਹਿੱਕ ਡੂ ਹਿੱਕ ਚਾੜਿਆ ਅਨਕ ਪਿਆਰਾ ਨਿਤ ਕਰਦੇ ਭੋਗ ਬਿਲਾਸਾ। ਪਤਾ ਕੀ ਹੁੰਦਾ ਸੁਣ ਸੁਣ ਕੇ, ਤਿੰਨਾ ਦੇਖ ਮਨ ਚਾਉ ਉਠੰਦਾ, ਹੋਂ ਕਦ ਪਾਈ ਗੁਣ ਤਾਸਾ। ਜਦੋਂ ਮੈਂ ਰੰਗੀਆਂ ਹੋਈਆਂ ਇੱਕ ਨੂੰ ਇੱਕ ਚਲੰਦੀਆਂ ਨੂੰ ਵੇਖਿਆ, ਤੇ ਇਹ ਨਹੀਂ ਵੀ ਮੈਂ ਉਹਨਾਂ ਵਰਗੀ ਸੀ, ਮੈਂ ਤੇ ਉਹਨਾਂ ਦੇ ਪੈਰਾਂ ਦੀ ਜੁੱਤੀ ਵਰਗੀ ਨਹੀਂ ਸੀ, ਪਰ ਮੇਰੀ ਆਤਮਾ ਦੇ ਅੰਦਰ ਚਾਅ ਜ਼ਰੂਰ ਪੈਦਾ ਹੋ ਗਿਆ। ਹਿੱਕ ਨੂੰ ਹਿੱਕ ਚਾੜਿਆ ਅਨਕ ਪਿਆਰਾ ਨਿਤ ਕਰਦੇ ਭੋਗ ਬਿਲਾਸਾ, ਤਿੰਨਾ ਦੇਖ ਮਨ ਚਾਉ ਉਠੰਦਾ। ਧੰਨ ਉਹ ਰੂਹਾਂ ਜਿਨ੍ਹਾਂ ਨੂੰ ਸੱਤ ਸੰਗੀ ਰੰਗ ਲੱਗਿਆ ਤੇ ਵੇਖ ਵੇਖ ਕੇ ਅੰਦਰ ਚਾਹ ਪੈਦਾ ਹੋ ਗਿਆ। ਚਾਹ ਹੀ ਤੇ ਮਿਲਣ ਦਾ ਸਾਧਨ ਹੈ ਸਾਧ ਸੰਗਤ, ਉਹਨਾਂ ਨੂੰ ਨਮਸਕਾਰ ਜਿਨ੍ਹਾਂ ਦੇ ਅੰਦਰ ਚਾਹ ਜਾਗ ਪਿਆ। ਚਾਹ ਕੀ ਜਾਗਣਾ, ਇਸ ਲਈ ਇੱਥੇ ਬੈਠੇ ਅਸੀਂ ਸਾਰੇ। ਕੋਈ ਰੰਗ ਰੱਤੀ ਰੂਹ ਵੇਖੀਏ ਭਾਵੇਂ ਉਹ ਦੱਸ ਨਹੀਂ ਪਾ ਰਹੀ, ਪਰ ਵੇਖ ਕੇ ਵਿਸਮਾਦੀ ਦਸ਼ਾ ਨੂੰ, ਤਿੰਨਾ ਦੇਖ ਮਨ ਚਾਉ ਉਠੰਦਾ ਹੋਂ ਕਦ ਪਾਈ ਗੁਣਤਾਸਾ। ਅੱਜ ਪੰਥ ਇੱਕ ਸੁਨੇਹਾ ਦੇ ਰਿਹਾ, ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਦਾ। ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮ ਨੂੰ ਆਪਣੇ ਘਰ ਨਾਲ ਜੋੜਨ ਵਾਸਤੇ ਨਾ ਇੱਕ ਬੜਾ ਹੀ ਪਿਆਰਾ ਉਪਰਾਲਾ ਕੀਤਾ, ਸਾਰੀ ਕੌਮ 'ਚ ਚਰਚਾ ਚੱਲੀ ਹੈ, ਅਤੇ ਮੈਂ ਬੇਨਤੀ ਕਰਨੀ ਚਾਹੁੰਦਾ। ਕਈ ਸਵਾਲ ਵੀ ਪੁੱਛਦੇ ਪਏ ਨੇ ਜੀ, ਅਜੇ ਤਾਂ ਹੁਣ ਅਨੰਦਪੁਰ ਸਾਹਿਬ 300 ਸਾਲਾਂ ਮਨਾਇਆ ਸੀ, ਹੁਣ 350 ਸਾਲਾਂ ਕੀ ਮਨਾ ਰਹੇ ਹਾਂ? ਕਿੰਨਿਆਂ ਨੇ ਮੈਨੂੰ ਪੁੱਛਿਆ, ਹੋ ਸਕਦਾ ਬਹੁਤਿਆਂ ਦੇ ਮਨਾਂ ਵਿੱਚ ਕੋਈ ਭੁਲੇਖਾ ਵੀ ਹੋਵੇ। ਉਹ 300 ਸਾਲਾਂ ਖਾਲਸੇ ਦਾ ਪ੍ਰਗਟ ਦਿਹਾੜਾ ਮਨਾਇਆ ਸੀ 1999 ਨੂੰ। ਇਹ ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਸਥਾਪਨਾ ਦਿਵਸ, ਜਿਹਨੂੰ ਕਦੀ ਦੁਨੀਆਂ ਭੈ ਖਾ ਕੇ ਦੈਂਤਾਂ ਦੀ ਧਰਤੀ ਕਹਿੰਦੀ ਸੀ, ਅੱਜ ਗੁਰਮੁਖੋ ਉਹ ਧਰਤੀ ਮੇਰੇ ਸਾਹਿਬਾਂ ਦੇ ਚਰਨਾਂ ਦੀ ਸ਼ੋਅ ਪਾ ਕੇ ਆਨੰਦਾਂ ਦਾ ਸੋਮਾ ਬਣ ਗਈ, ਮੁਰਦਿਆਂ ਨੂੰ ਜੀਵਨ ਦੇਣ ਵਾਲੀ ਬਣ ਗਈ। ਤੇ ਵਾਸਤਵ ਵਿੱਚ ਅਨੰਦਪੁਰ ਸਾਹਿਬ ਮਹਿਜ ਇੱਕ ਸ਼ਹਿਰ, ਇੱਕ ਨਗਰੀ, ਇੱਕ ਬਿਲਡਿੰਗ ਨਹੀਂ ਹੈ। ਜੇ ਸੱਚ ਪੁੱਛੋ ਤੇ ਮੇਰੇ ਕਲਗੀਆਂ ਵਾਲੇ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਇੱਕ ਅਵਸਥਾ ਦਾ ਨਾਂ ਰੱਖਿਆ, ਸਿੱਖ ਨੇ ਉਸ ਅਵਸਥਾ 'ਚ ਜਾ ਕੇ ਟਿਕਣਾ। ਬੜਾ ਜ਼ਰੂਰੀ ਹੈ ਕਿ ਅਸੀਂ ਆਪਣੇ ਕੌਮੀ ਘਰ ਵੱਲ ਰੁੱਖ ਕਰੀਏ, ਨਾਲੇ ਸਾਡੀ ਅਵਸਥਾ ਬਦਲੇਗੀ, ਨਾਲੇ ਸਾਡੀ ਕੌਮ ਕੇਂਦਰਿਤ ਹੋਏਗੀ। ਇਸ ਗੱਲ ਤੋਂ ਸਮੁੱਚੀ ਕੌਮ ਤੇ ਪੰਥ ਦੀ ਜਥੇਬੰਦੀ ਵਧਾਈ ਦੀ ਹੱਕਦਾਰ ਹੈ। ਬੜਾ ਹੀ ਸੁਚਾਰੂ ਉੱਦਮ ਹੋ ਰਿਹਾ, ਬਹੁਤ ਜ਼ੋਰ ਲੱਗ ਰਿਹਾ। ਜੂਨ ਦੇ ਵਿੱਚ 17-18 ਜੂਨ ਇਹਨਾਂ ਦਿਨਾਂ ਦੇ ਅੰਦਰ ਕੇਂਦਰੀ ਸਥਾਨ ਦੇ ਉੱਤੇ ਆਪਣੇ ਘਰ ਦੇ ਵਿੱਚ ਬੈਠ ਕੇ ਕੌਮ ਨੇ ਸਿਰ ਜੋੜ ਕੇ ਕੌਮ ਦੇ ਸਥਾਪਨਾ ਉਸ ਸਥਾਨ ਦਾ ਸਥਾਪਨਾ ਦਿਵਸ ਮਨਾਉਣਾ। ਹੁਣ ਮੈਂ ਬੇਨਤੀ ਕਰਨੀ ਚਾਹੁੰਦਾ ਸਾਧ ਸੰਗਤ ਕਿ ਸ਼੍ਰੀ ਅਨੰਦਪੁਰ ਸਾਹਿਬ ਅੰਦਰ ਦੀ ਵਾਕਈ ਇੱਕ ਵਿਸਮਾਦੀ ਅਵਸਥਾ ਹੈ। ਜਦੋਂ ਅਸੀਂ ਖੰਡੇ ਦੀ ਪਹੁਲ ਲੈਂਦੇ ਹਾਂ ਤੇ ਇੱਕ ਬੜੀ ਕ੍ਰਿਸ਼ਮੇ ਵਾਲੀ ਗੱਲ ਆਉਂਦੀ ਹੈ। ਸਿੱਖ ਕੈਨੇਡਾ ਵਿੱਚ ਬੈਠਾ ਅੰਮ੍ਰਿਤ ਛਕ ਰਿਹਾ, ਸਿੱਖ ਅਮੈਰੀਕਾ ਵਿੱਚ ਬੈਠਾ ਅੰਮ੍ਰਿਤ ਛਕ ਰਿਹਾ, ਦੁਨੀਆਂ ਦੇ ਕਿਸੇ ਖਿੱਤੇ 'ਚ ਬੈਠਾ ਸਿੱਖ ਕਲਗੀਆਂ ਵਾਲੇ ਸਾਹਿਬ ਦੇ ਪਰਿਵਾਰ ਦਾ ਹਿੱਸਾ ਬਣਦਾ ਤੇ ਪੰਥ ਦੀ ਮਰਿਆਦਾ ਅਨੁਸਾਰ ਪੰਜ ਪਿਆਰੇ ਸਾਹਿਬਾਨ ਨੂੰ ਬਚਨ ਕਹਿੰਦੇ, ਅੱਜ ਤੋਂ ਤੂੰ ਸ਼੍ਰੀ ਅਨੰਦਪੁਰ ਸਾਹਿਬ ਦਾ ਵਾਸੀ ਹੋ ਗਿਆ, ਇਹ ਬਚਨ ਕਿਹਾ ਜਾਂਦਾ ਨਾ। ਅੱਜ ਤੋਂ ਪਿਓ ਸਾਡਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅੱਜ ਤੋਂ ਮਾਂ ਸਾਡੀ ਮਾਤਾ ਸਾਹਿਬ ਕੌਰ। ਹੁਣ ਗੁਰਮੁਖੋ ਬਹੁਤ ਲੋਕ ਉਹ ਨੇ ਜਿਨ੍ਹਾਂ ਨੂੰ ਸਾਰੀ ਜ਼ਿੰਦਗੀ ਵਿਚਾਰਿਆਂ ਨੂੰ ਮੌਕਾ ਹੀ ਨਹੀਂ ਮਿਲਦਾ ਸ਼੍ਰੀ ਅਨੰਦਪੁਰ ਸਾਹਿਬ ਆਉਣ ਦਾ, ਤੇ ਜੇ ਕੋਈ ਸਵਾਲ ਕਰਨ ਵਾਲਾ ਕਹੇ ਵੀ ਮਿੱਤਰਾ ਮੈਂ ਤੇ ਅਨੰਦਪੁਰ ਸਾਹਿਬ ਵੇਖਿਆ ਵੀ ਨਹੀਂ ਤੇ ਮੈਂ ਅਨੰਦਪੁਰ ਸਾਹਿਬ ਦਾ ਵਾਸੀ ਹੋ ਗਿਆ, ਵਾਸੀ ਤੇ ਉਹ ਹੁੰਦਾ ਜਿਹਨੇ ਵੇਖਿਆ ਹੋਏ, ਤੇ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ। ਤੂੰ ਬਿਲਡਿੰਗ ਨਹੀਂ ਵੇਖੀ ਹੋਏਗੀ, ਤੂੰ ਕੰਧਾਂ ਕੋਠੇ ਨਹੀਂ ਵੇਖੇ ਹੋਣਗੇ, ਪਰ ਆਨੰਦ ਦੀ ਅਵਸਥਾ ਦੇ ਵਿੱਚ ਉਦੋਂ ਹੀ ਵਸ ਜਾਂਦਾ ਜਦੋਂ ਕਲਗੀਆਂ ਵਾਲੇ ਸਾਹਿਬ ਦੇ ਘਰ ਤੇਰਾ ਜਨਮ ਹੋ ਜਾਂਦਾ। ਇਹ ਐਸੀ ਅਵਸਥਾ ਦਾ ਨਾਂ ਹੈ। ਤੇ ਇਹ ਗੱਲ ਬਣਦੀ ਕਦੋਂ ਹੈ ਸਾਧ ਸੰਗਤ? ਜਦੋਂ ਸਾਨੂੰ ਸਖੀਆਂ ਸਹੇਲੜੀਆਂ ਮਿਲਣ, ਗੁਰੂ ਦੀ ਬਾਤ ਸੁਣ ਸੁਣ ਕੇ ਅੰਦਰ ਵਿਸਮਾਦ ਵਾਲੀ ਦਸ਼ਾ ਆਵੇ, ਸਾਡੇ ਕਦਮ ਸੁਰਤ ਦੇ ਕਦਮ ਜਿਹੜੇ ਨੇ ਉਹ ਆਪਣੇ ਆਪ ਅਨੰਦਪੁਰ ਸਾਹਿਬ ਵੱਲ ਨੂੰ ਵਧਣਗੇ। ਮੇਰੀ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ कि जिथे इस शब्द के मैं आत्मक अर्थ तुहाडे समक्ष बेनती कर रहा उत्थे बहुत जरूरी है कि बहरूनी तौर दे उत्ते भी असी कौमी घर दे नाल जुड़िए। साडा घर श्री आनंदपुर साहब है क्योंकि अज खतरा यह मंडरा रहा है कि असी अपना घर भुल चुके हैं। जड़ा बच्चा घर भुल जे ओदी जिंदगी च रोणिया तो बिना स्यापिया तो बिना कख नहीं हुंदा। दुनिया सारी वसदी होवे, मेला भरिया होवे, रंग तमाशे बहुत होण, पर दुनिया च वसदे गुरु के सिखो जड़े लोग घर भुल जांदे आ। जड़ा बच्चा घर दा राह भुल जांदा ओदी जिंदगी च रोना पिटना ते स्यापा पै जांदा। अज दुख ए आ कि बहु गिणती विच असीं अपने घर दा राह भुल गए, किसे ने किसे पासे दा राह फड़ लिया ते किसे ने किसे पासे दा राह फड़ लिया। यह कौम नूं जोड़न दा एक उपराला, बहुत सुचारी उपराला बहाना बनिया ते सुनेहा दिता जा रहा थां थां दे उत्ते। जिथे मैं अंदरूनी गल कर रहा उत्थे बहरूनी तौर ते भी अपने घर नाल जुड़ियो। सारी कौम मुख करो श्री आनंदपुर साहब वल नूं, सानूं माण होवे साडा घर है। गुरमुखो साहब ने कहा भी सुनदिया सुनदिया उस विस्मादी दशा वल नूं तुर पईदा। डॉक्टर भाई वीर सिंह जी बड़ी रंग रत्ती आत्मा ने, उन्होंने एक हवाला बड़ा खूबसूरत दिता आनंदपुर साहब के वासी किवें बणीदा। यह छोटी जी विथिया मैं तुहाडे चरणां विच बेनती करनी चाहुंदा, प्रमाण दे नाल गल सौखी समझ विच पै जांदी। डॉक्टर साहब लिखते हैं कहिंदे उन्होंने कविता रूप च कलगीधर चमत्कार के अंदर जिक्र किया। लाहौर शहर के वासी वैदगी का काम करते, लोगों में शोभा शोहरत भी सी, हाथ में शफा सी चंगी, बड़े सियाने ते अपने किते विच सूझवान। इन्हों का नाम डॉक्टर साहब जी ने, भाई साहब जी ने लिखिया सुजान, ते लोग इन्हों वैद सुजान कहिंदे सी। देहो संदेसरो कहियो, इन्हों के कन्ना च संदेसा पिया, रंग रत्तियां रूहां दे इन्हां ने दर्शन किते। लाहौर जरनैली सड़क ते वसदा, काबल तो पिशावर तो कंधार तो सारे अफगानिस्तान तो जड़े सिख आउंदे उन्हां दे काफले लाहौर विच दी गुजरदे सी। हुण जिहड़ी मैं बेनती कीती साध संगत, बिसम 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 ही पई है, गूंगे ने मिठा खा लिया, ज्यों चाख गूंगा मुस्कारे, कहो नानक संतन रस आई है। हुण गूंगे ने रस चखिया है ते जुबान तो ते दस नहीं सकदा, ते सानू अंदाजा किवें हुंदा भी इहनू चंगा लग्या, कोई चीज कौड़ी लगे ते असीं किवें उहदी झुंचनी लैंदे आ, शरीर हिलदा साडा। बच्चा बोल नहीं बोलदा, तुसीं मूंह च दवाई पावो, उहनू कसैली लगे ते उहदी हरकत दसदी है भी इहनू स्वाद नहीं आया। पर बच्चे नूं चीज मिठी लगे उहदे मूंह च शहद पावो ते उह जिवें पचाके मार मार के चटदा है, उहदे चेहरे दे हाव भाव दसदे मैनूं स्वाद आ रहा। इसे तरह गुरमुखो जिहड़ी गल जुबान नाल नहीं दसी जांदी, साडियां अखां दसदियां, साडा चेहरा दसदा। दाने सियाने सूझ वाले लोग फेस रीडिंग जानदे है, यह भी एक भाषा है। काफले गुजरदे आ ते वैद आखिर हुनर जानदा सी, शरीरक रोगां दी शरीरक अरोगता दी भी ते रोग दी भी पहचान रखदा सी। इह तुरे जांदे काफलियां दे चेहरे दे खेड़े नूं वेखदा ते मन विच कई वार तमन्ना हुंदी आ, मना मेरे कोल पैसे ने, मेरे कोल शोभा है, पर जो इन्हां दे चेहरियां ते खेड़ा है कदी मेरे अंदर यह खेड़ा नहीं बनिया। जो इन्हां दे जीवन विच रवानगी है, इन्हां दे कदमां विच जो एक वक्री जी चाल है, वह मेरे जीवन च कदों क्यों नहीं आई। सिखां दे काफले गुजरन, उन्हां दे चेहरियां ते खेड़ा ते रसना ते बाणी हिरदे विच चाह। ध्यान दियो जदों सिख गुरु वल आउंदे सी आउण दा तरीका की सी, रसना तो बाणी पढ़दे आउंदे हिरदे च उमा लैके आउंदे, चाह लैके आउंदे, ते अक्सर सिखां दी जुबान उत्ते शब्द गूंजदे सी, उह घरों तुरदिआं गुरु दे चरणां नाल जुड़ जांदे सी जिद्दण अंदर चाह उठदा सी। अज गुरमुखो आउणा वी कर्मकांड बन गया, आए सिर झुकाया ते असीं ते सरदल तों अजीब जिहा तरीका बन गया साडे बच्चिआं दा। मैं कई बार बच्चों मत्था टेकद्या वेखदा वो सरदल के उत्ते हाथ रख के जिमें क्रिश्चन सलीब का निशान बनाते, कि दसना चाह रहे सी, आपा भेट करना सी, अंदर चा पैदा होना सी गुरु वाल आउंदिआं। जदों ये सेवक सिख आउंदे सी इन्हां दे चेहरियां दी रंगत दसदी सी, इन्हां दी जुबान ते बोल गाए जांदे सी गुरु दे, मेरा जी करदा एक बारी उन्हां सिखां दे कदमां नाल कदम मिला के ना जिहड़े श्री आनंदपुर साहब नूं तुरे जांदे ते जो गाउंदे जांदे सी एक बारी असीं वी गाईए भला अपने आप नूं उन्हां दे नाल मिलायो जिहड़े गुरु वल जा रहे आ ते हिरदे अंदर ये बाणी दे बोल गूंजदे पए आ सारे कृपा करियो आयो शरण तुहारी सतगुर आयो शरण तुहारी आयो मिले सुख नाम हर सोभा मिले सुख नाम हर सोभा चिंता लाहे हमारी ही सतगुर आयो शरण तुहारी आयो शरण तुहारी सतगुर अवर न सूझे दूजी ठाहर अवर न सूझे दूजी ठाहर आ उन्हां दे अंदर विश्वास हुंदा सी महाराज तुहाडी शरण विच आया अपना रंग बख्शो सोभा बख्शो नाम बख्शो चिंता दूर करो ते नाल अहद करदे सी मैनू होर कोई थां नहीं लभदा मैं तेरे चरणा च सिर रखिया हुण कोई दुनिया का टिकाणा नहीं जिहनूं मैं आस तक्कां माफ करना मत्था ते असीं वी टेकदे आं पर आसां किते होर बज्जियां होईयां उन्हां दी जेबा उत्ते उन्हां दे हिरदे उत्ते एक कौल हुंदा सी अवर ना सूझै दूजी ठाहर हार परियो तो द्वारी ते मेरा दाता जी तुसी मैनू पता की करना लेखा छोड़ अलेखा छूटै हम निर्गुण लेहो उभारी मेरे च कोई गुण नहीं महाराज मैनू रख लो तुसी लेखे ना वेखियो मेरे इस रंग च सिख तुरे जान ते एक दिन वैद जी ने रोक के पुछया किथे जांदे हो देहो संदेसरो जिन्हां दे कन्नां च सुनेहा पै जांदा उन्हां दे अंदर धू पैंदी है धू एक दिन काफले नूं रोक के पुछिया किथे जांदे हो की आनंद है तुहाडे कोल ये रंगत कित्थों आउंदी है ते सिख कहण लगे वैद जी श्री आनंदपुर साहब वाला सतगुरु आनंद की बख्शिश करदा असीं गुरु के सिख गुरु की बाणी पढ़ते जांदे आ ते आनंदपुर साहब वल नूं साडा मुख है जदों आनंदपुर साहब वल मुख करिए ते जिंदगी च आनंद वरत जांदा अंदर भुख जागी वैद जी दे ते क्या मैनू गल सुनाओ ना आनंदपुर वाला सतगुरु किवें आनंद वरतौंदा बस इत्थे ही ते जाग लगदी है गुरमुखो इत्थों ही जाग लगनी है जिद्दण जी कीता मैनू कोई सुनाओ ना गल ते सुनदिया ऐसे गुआचे लाहौर पिछे रह गया ते नाल तुरदे तुरदे तुसी सुनाई जाओ मैं सुनी जावां ब्यास पार कीता सतलुज पार कीता ते श्री आनंदपुर साहब पहुंच गए आ है सुनना अंदर भुख जागदी अंदर चा पैदा हुंदा जिन्हां नूं सुनन दी चेटक लग जाए सुन सुन नाम तुम्हारा प्रीतम प्रभ पेखण का चाओ किते गुरु अगे अरदास करो ना मेरे दाता तेरा नाम सुनना तेरी कीर्ति सुननी मैनूं मिठी लगन लग पई बड़ा मिठा लगदा जदों कोई कर गल सुनावे हर नाम की धन रूहां जिन्हां नूं मिठा लगदा सतसंगत ਬਹੁਤਿਆਂ ਨੇ ਤੇ ਟੀਵੀ ਦਾ ਰਿਮੋਟ ਫੜਿਆ ਤੇ ਥਾਂ ਥਾਂ ਤੇ ਬਦਲਣਾ ਵੇਖਣਾ ਸ਼ੁਰੂ ਕੀਤਾ ਇੱਥੋਂ ਕੀ ਆਉਂਦਾ ਭਲਾ ਵੇਖੀਏ ਕਿਤੋਂ ਕੋਈ ਖਾਸ ਖਬਰ ਆਉਂਦੀ ਹੈ ਉਹ ਦੁਨੀਆ ਦਾ ਕੂੜ ਸੁਣ ਸੁਣ ਢਿੱਡ ਨਹੀਂ ਭਰਨਾ ਗੁਰੂ ਦੀ ਸਿਫਤ ਸੁਣਾਂਗੇ ਤੇ ਅੰਦਰ ਰਸ ਪੈਦਾ ਹੋਣਾ ਭੁੱਲ ਹੀ ਗਿਆ ਨਾਲ ਤੁਰਿਆ 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 ਤੇ ਜਦੋਂ ਤੁਹਾਡੇ ਵਾਂਗ ਨਮਸਕਾਰਾਂ ਕਰ ਕਰ ਸਿੱਖ ਬੈਠਣ ਇਸ ਵੈਦ ਨੇ ਵੀ ਸਾਹਿਬਾਂ ਦੇ ਚਰਨਾਂ ਉੱਤੇ ਸਿਰ ਰੱਖਿਆ ਤੇ ਜਦੋਂ ਸ਼ੋਹ ਮਸਤਕ ਨੂੰ ਮਿਲੀ ਨਾ ਜਿਵੇਂ ਅੰਦਰ ਕੋਈ ਤਰੰਗਾਂ ਚੱਲਦੀਆਂ ਨੇ ਇਸ ਤਰ੍ਹਾਂ ਅੰਦਰ ਅਨੁਭਵ ਹੋਇਆ ਜੀ ਨਾ ਕਰੇ ਸਿਰ ਚੁੱਕਣ ਨੂੰ ਆਨੰਦਪੁਰ ਸਾਹਿਬ ਦੇ ਦਾਤੇ ਨੇ ਬਾਹਾਂ ਤੋਂ ਫੜ ਕੇ ਅੱਖਾਂ ਚ ਅੱਖਾਂ ਪਾ ਕੇ ਅੰਦਰ ਦੀ ਪਵਿੱਤਰਤਾ ਨੂੰ ਵੇਖਿਆ ਵੇਖੋ ਮੇਰਾ ਗੁਰੂ ਕਦੋਂ ਆਪਣੀ ਰਹਿਮਤ ਵਰਤਾਉਂਦਾ ਹਿਰਦੇ ਦੀ ਸ਼ੁੱਧਤਾ ਨੂੰ ਵੇਖਿਆ ਤੇ ਸਾਹਿਬ ਨੇ ਪੁੱਛਿਆ ਕਹਿਣ ਲੱਗੇ ਵੈਦ ਜੀ ਕੀ ਲੋਚਾ ਹੈ ਤਵੱਜੋ ਦਿਓ ਤੇ ਵੈਦ ਸੁਜਾਨ ਕਹਿਣ ਲੱਗੇ ਮਹਾਰਾਜ ਮੈਂ ਵੀ ਆਨੰਦ ਵਿੱਚ ਲੀਨ ਹੋਣਾ ਚਾਹੁੰਦਾ ਜਿਵੇਂ ਤੇਰੇ ਸਿੱਖ ਤੇ ਨਾ ਦੇਖ ਮਨ ਚਾਅ ਉੱਠਣ ਦਾ ਉਹਨਾਂ ਵੱਲ ਵੇਖ ਕੇ ਮੇਰੇ ਅੰਦਰ ਵੀ ਚਾਅ ਪੈਦਾ ਹੋਇਆ ਮੈਨੂੰ ਵੀ ਇੱਦਾਂ ਦਾ ਆਨੰਦ ਬਖਸ਼ੋ ਤੇ ਸਾਹਿਬਾਂ ਨੇ ਬੜੀ ਗੰਭੀਰਤਾ ਦੇ ਬਾਅਦ ਬਚਨ ਕਿਹਾ ਸੀ। ਕਹਿਣ ਲੱਗੇ ਵੈਦ ਸਜਾਨ, ਜਿੰਨੀ ਤੇਰੀ ਬਿਰਤੀ ਨਿਰਮਲ ਹੈ, ਜੇ ਕਿਤੇ ਕਮਾਈ ਵੀ ਕੀਤੀ ਹੁੰਦੀ ਤੇ ਤੈਨੂੰ ਚੱਲ ਕੇ ਆਉਣ ਦੀ ਲੋੜ ਨਹੀਂ ਸੀ, ਅਸੀਂ ਤੇਰੇ ਕੋਲ ਚੱਲ ਕੇ ਲਾਹੌਰ ਆ ਜਾਂਦੇ। ਇੱਦਾਂ ਹੀ ਹੁੰਦਾ ਜੇ ਜਿਹੜਾ ਗੁਰਮੁਖੋ ਕਮਾਈ ਕਰਦਾ ਉਹਨੂੰ ਚੱਲ ਕੇ ਸ਼ਿਵਨਾਭ ਨੂੰ ਗੁਰੂ ਨਹੀਂ ਲੱਭਣਾ ਪੈਂਦਾ, ਮੇਰਾ ਸਤਿਗੁਰੂ ਸੰਗਲਾ ਦੀਪ ਪਹੁੰਚ ਜਾਂਦਾ ਵੀ ਸ਼ਿਵਨਾਭ ਕਿੱਥੇ ਰਹਿੰਦਾ ਮੈਨੂੰ ਦੱਸੋ ਤੇ ਸਹੀ। ਜਿਨ੍ਹਾਂ ਨੇ ਬਿਰਤੀ ਨੂੰ ਨਿਰਮਲ ਕਰਕੇ ਕਮਾਈ ਕੀਤੀ ਉਹਨਾਂ ਨੇ ਕਿਹਾ ਲੱਭਣਾ ਪੈਂਦਾ ਹੀ ਨਹੀਂ, ਉਹ ਤੇ ਆਪ ਲੱਭਦਾ ਫਿਰਦਾ, ਪਾਛਾ ਲਾਗੈ ਹਰ ਫਿਰੈ ਕਹਿਤ ਕਬੀਰ ਕਬੀਰ, ਉਹ ਲੱਭਦਾ ਫਿਰਦਾ ਕਬੀਰ ਕਿੱਥੇ ਰਹਿੰਦਾ ਹੀ। ਇਹਨੇ ਹੱਥ ਬੰਨ ਕੇ ਹੁਣ ਵੇਖੋ ਇਹਨੂੰ ਕਹਿੰਦੇ ਆ ਸਮਰਪਿਤ ਹੋਣਾ, ਜਾਗ ਲੱਗ ਗਈ ਤੇ ਸਮਝ ਵੀ ਆ ਗਈ, ਸੋਝੀ ਵੀ ਆ ਗਈ। ਕਹਿੰਦਾ ਮਹਾਰਾਜ ਜੀ ਕਮਾਈ ਮੈਂ ਥੋੜੀ ਕਰਨੀ ਹੈ, ਤੁਸੀਂ ਸਿਰ ਤੇ ਹੱਥ ਰੱਖੋ, ਜਿਵੇਂ ਆਪਣੇ ਚਰਨਾਂ ਵਿੱਚ ਲੈ ਆਉਂਦਾ, ਜਿਵੇਂ ਸੰਯੋਗ ਬਣਾ ਲਿਆ ਸਿੱਖਾਂ ਦਾ, ਮੇਲ ਹੋ ਗਿਆ, ਇੱਦਾਂ ਕਮਾਈ ਵੀ ਤੁਸੀਂ ਕਰਾ ਲਓ, ਮੈਂ ਕੌਣ ਆ ਕਰਨ ਵਾਲਾ, ਇਹ ਮੈਂ ਹੀ ਦੁਸ਼ਮਣ ਹੈ। ਧੰਨ ਗੁਰਮੁਖੋ ਜਿਹੜੇ ਕਹਿੰਦੇ ਜੋ ਕਰਾਏ ਸੋ ਕਰਨਾ, ਨਾਨਕ ਦਾਸ ਤੇਰੀ ਸ਼ਰਨ। ਤੇ ਸਿੱਖੀ ਦੇ ਬੁਨਿਆਦੀ ਅਸੂਲ ਤਿੰਨ ਬਚਨ ਮਹਾਰਾਜ ਨੇ ਕਹੇ, ਕਹਿੰਦੇ ਕਮਾਈ ਕਰੀ ਜਿੱਦਣ ਪੂਰੀ ਹੋਏਗੀ ਅਸੀਂ ਚੱਲ ਕੇ ਆਵਾਂਗੇ ਤੂੰ ਨਾ ਆਈ। ਤਿੰਨੋ ਹੀ ਬਚਨ, ਇੱਕ ਤੇ ਕਹਿੰਦੇ ਕਿਰਤ ਕਰਕੇ ਖਾਵੀ, ਆਹ ਪੱਲੇ ਚ ਬੰਨ ਲੈਣੇ, ਆਨੰਦ ਕਿਉਂ ਨਹੀਂ ਜੀਵਨ ਚ ਆ ਰਿਹਾ, ਜੀ ਕਰਦਾ ਵੀ ਕੰਮ ਨਾ ਕਰੀਏ ਤੇ ਕਮਾ ਖਾਣ ਨੂੰ ਮਿਲਦਾ ਜਾਵੇ, ਰਸ ਆਵੇਗਾ ਕਿਰਤ ਕਰਕੇ ਖਾਵੀ, ਲੋੜਵੰਦ ਦੀ ਮਦਦ ਕਰੀ ਜਿਹੜਾ ਪਰਉਪਕਾਰ ਦਾ ਗੁਣ ਹੈ ਸਿੱਖੀ ਦਾ, ਤੇ ਤੀਜੀ ਗੱਲ ਯਾਦ ਵਿੱਚ ਜੀਵੀ। ਇਹ ਤਿੰਨ ਗੱਲਾਂ ਨੇ ਨਾ, ਨਾਮ ਜਪੋ, ਵੰਡ ਕੇ ਛਕੋ ਪਰਉਪਕਾਰ, ਤੇ ਕਿਰਤ ਕਰੋ, ਇਹ ਤਿੰਨ ਗੱਲਾਂ ਨੇ ਨਾ, ਇਹ ਤਿੰਨੋ ਹੀ ਕਹੀਆਂ ਵੈਦ ਸੁਜਾਨ ਜੀ ਨੂੰ। ਬਸ ਹੁਣ ਇੱਕ ਧੁਨ ਸਵਾਰ ਹੋਈ ਵੀ ਮਹਾਰਾਜ ਆਪਣੇ ਹੁਕਮ ਦੀ ਕਮਾਈ ਕਰਾਓ ਤੇ ਮੈਨੂੰ ਨਿਵਾਜਣ ਲਈ ਆਓ। ਸੁਣਤ ਸੰਦੇਸਰੋ, ਕਲਾ ਕੀ ਵਰਤਦੀ ਹੈ, ਧਰਤੀ ਚ ਬੀਜ ਪੈ ਜਾਂਦਾ ਬੀਜ, ਤੇ ਜਦੋਂ ਬੀਜ ਪੈਂਦਾ ਯਕੀਨਨ ਬੂਟਾ ਬਣਨਾ, ਯਕੀਨਨ ਫਲ ਲੱਗਣਾ, ਤੇ ਜਿੱਦਣ ਫਲ ਲੱਗੇਗਾ ਰਸ ਵੀ ਜ਼ਰੂਰੀ ਆਉਣਾ। ਫਿਰ ਵੈਦ ਜੀ ਤੁਰ ਪਏ, ਇੱਕ ਨਗਰ ਚ ਰਾਤ ਪਈ, ਰੁਕ ਗਏ। ਪਿੰਡ ਵਾਲਿਆਂ ਪੁੱਛਿਆ ਕੌਣ ਹੋ, ਕਿੱਥੇ ਚੱਲੇ ਹੋ? ਕਹਿਣ ਲੱਗੇ ਕਲਗੀਆਂ ਵਾਲੇ ਸਾਹਿਬ ਦਾ ਹੁਕਮ ਕਮਾਉਣ ਚੱਲਿਆ। ਨਗਰ ਵਾਸੀਆਂ ਨੂੰ ਚਾਅ ਚੜ ਗਿਆ, ਕਹਿੰਦੇ ਦਸ਼ਮੇਸ਼ ਜੀ ਦਾ ਸਿੱਖ ਹੈ, ਸਾਰਾ ਨਗਰ ਗੁਰੂ ਦੇ ਪਿਆਰ ਵਾਲਾ ਸੀ। ਅਰਜ਼ ਕੀਤੀ, ਕਹਿਣ ਲੱਗੇ ਸਾਡੇ ਪਿੰਡ ਵਿੱਚ ਰਹੋਗੇ? ਕਹਿੰਦੇ ਹਾਂ, ਮੁੜਾਂਗਾ ਤਾਂ ਜਿੱਦਣ ਮੇਰਾ ਗੁਰੂ ਨਿਵਾਜ ਲਏਗਾ, ਫਿਰ ਮੁੜਾਂਗਾ, ਮੈਂ ਘਰ ਨਹੀਂ ਮੁੜਦਾ ਹੁਣ। ਪਿੰਡ ਤੋਂ ਬਾਰ ਬਾਰ ਛੱਪੜ ਬਣਾ ਦਿੱਤੀ, ਕੱਖਾਂ ਦੀ ਕੁੱਲੀ, ਦਵਾਈ ਦਾਰੂ ਆਉਂਦਾ ਸੀ, ਆਪਣੀ ਕਿਰਤ ਸ਼ੁਰੂ ਕਰ ਦਿੱਤੀ, ਰੋਜ਼ੀ ਰੋਟੀ ਦਾ ਸਾਧਨ ਬਣ ਗਿਆ, ਪਰਉਪਕਾਰ ਦਾ ਵਸੀਲਾ ਬਣ ਗਿਆ, ਤੇ ਅੰਦਰ ਯਾਦ ਕਰਨ ਦੀ ਲੋੜ ਨਹੀਂ, ਨਿਰੰਤਰ ਹੁੰਦੀ ਹੈ ਨਿਰੰਤਰ। ਵਕਤ ਬੀਤੀ ਗਿਆ, ਵੈਰਾਗ ਦੀ ਭੱਠੀ ਚ ਪੈ ਪੈ ਕੇ ਸਿੱਖ ਕੱਢਦਾ ਗਿਆ ਸਾਧ ਸੰਗਤ। ਤੇ ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ ਵਰੇ ਬੀਤ ਗਏ, ਵਰੇ, ਇੱਕ ਦੋ ਚਾਰ ਨਹੀਂ, 7 ਸਾਲ ਬੀਤ ਗਏ, ਅੰਦਰ ਜਾਗ ਲੱਗੀ ਹੋਈ, ਗਰਭ ਵਿੱਚ ਵਸਤ ਪੈ ਜੇ ਨਾ, ਗਰਭ ਵਿੱਚ ਬੀਜ ਪੈ ਜੇ ਤੇ ਉਹਨੂੰ ਸਮਾਂ ਲੱਗਦਾ ਪੁੰਗਰਨ ਦਾ। ਤੁਸੀਂ ਬੀਜ ਪਾਉਂਦੇ ਹੋ ਤੇ ਮਿੱਟੀ ਵਿੱਚੋਂ ਅੰਕਰ ਫੁੱਟਣ ਲਈ ਸਮਾਂ ਚਾਹੀਦਾ। ਇਸੇ ਤਰ੍ਹਾਂ ਹਿਰਦੇ ਅੰਦਰ ਸੁਣਤ ਸੰਦੇਸਰੋ ਦਾ ਬੀਜ ਪਏਗਾ ਤੇ ਉਹਦੇ ਅੰਕਰ ਫੁੱਟਣ ਵਾਸਤੇ ਸਮਾਂ ਲੱਗਣਾ, ਜਾਗ ਲੱਗਣੀ ਹੈ। ਤੁਸੀਂ ਦਹੀਂ ਚ ਖੱਟਾ ਪਾਉਂਦੇ ਹੋ ਤੇ ਸਮਾਂ ਲੱਗਦਾ ਦਹੀਂ ਦਾ, ਦੁੱਧ ਦਾ ਦਹੀਂ ਬਣਨ ਵਾਸਤੇ, ਉਹ ਆਪਣੇ ਵਰਗਾ ਬਣਾ ਲੈਂਦਾ ਪਰ ਸਮਾਂ ਤੇ ਲੱਗਦਾ ਨਾ। 7 ਵਰੇ ਗੁਜ਼ਰ ਗਏ, ਵੈਰਾਗ ਦੀ ਭੱਠੀ ਚ ਪਿਆ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਦਸ਼ਾ ਐਸੀ, ਪਰ ਕਦੀ ਸ਼ਿਕਵਾ ਨਹੀਂ ਕੀਤਾ। ਇਹ ਗਿਣਤੀਆਂ ਤੇ ਬੜੀਆਂ ਛੋਟੀਆਂ ਰਹਿ ਗਈਆਂ, 41 ਦਿਨ 51 ਦਿਨ ਵਾਲੀਆਂ, ਇਹ ਬਹੁਤ ਛੋਟੀਆਂ ਗੱਲਾਂ ਨੇ। ਕਦੀ ਸ਼ਿਕਵਾ ਨਹੀਂ ਕੀਤਾ ਵੀ ਤੂੰ ਮੈਨੂੰ ਨਿਵਾਜਣ ਨਹੀਂ ਆਇਆ, ਮੈਂ ਕਮਾਈ ਬਥੇਰੀ ਕੀਤੀ, ਆਖਿਆ ਮੈਂ ਹੀ ਅਧੂਰਾ ਹਾਂ। 7 ਵਰਿਆਂ ਬਾਅਦ ਪਿੰਡ ਵਾਲੇ ਰੌਣਕਾਂ, ਸਫਾਈਆਂ, ਜਲ ਛਿੜਕਣ, ਤੇ ਪੁੱਛਿਆ ਵੈਦ ਜੀ ਨੇ ਵੀ ਅੱਜ ਕੀ ਹੈ? ਕਹਿੰਦੇ ਜੀ ਅੱਜ ਦਸ਼ਮੇਸ਼ ਪਿਤਾ ਜੀ ਨੇ ਇੱਥੋਂ ਦੀ ਲੰਘ ਕੇ ਕਿਤੇ ਜਾਣਾ, ਸਾਨੂੰ ਪਤਾ ਲੱਗਿਆ ਮਹਾਰਾਜ ਇੱਧਰ ਦੀ ਆ ਰਹੇ ਨੇ, ਇੱਥੋਂ ਦੀ ਲੰਘਣਾ, ਨਗਰ ਦੇ ਬਾਹਰ ਬਾਹਰ ਬੜਾ ਚਾਅ ਹੈ ਤੇ ਵੇਖੋ ਅੰਦਰ ਦੀ ਭੁੱਖ। ਕਹਿੰਦੇ ਮਾਲਕਾ ਜੇ ਮੇਰੀ ਕਮਾਈ ਪ੍ਰਵਾਨ ਨਹੀਂ ਹੋਈ ਤੇ ਚਲੋ ਦੂਰੋਂ ਹੀ ਸਹੀ, ਇੱਕ ਝਲਕ ਤੇ ਤੇਰੀ ਨਸੀਬ ਹੋ ਜਾਏਗੀ ਨਾ, ਸ਼ਿਕਵਾ ਨਹੀਂ ਵੀ ਤੂੰ ਆਇਆ ਨਹੀਂ। ਆਖਿਆ ਮੈਂ ਅਧੂਰਾ ਹਾਂ, ਤੇਰੇ ਦਰਸ਼ਨਾਂ ਦੀ ਇੱਕ ਝਲਕ ਦੂਰੋਂ ਹੀ ਮਿਲ ਜਾਏ, ਸਮਝ ਲਓ ਮੇਰੇ ਧੰਨ ਭਾਗ। ਨਗਾਰੇ ਵੱਜੇ, ਜਕਾਰੇ ਛੁੱਟੇ, ਉਧਰੋਂ ਘੋੜਿਆਂ ਦੀਆਂ ਟਾਪਾਂ ਦੀਆਂ ਆਵਾਜ਼ਾਂ, ਸਾਰਾ ਨਗਰ ਦੌੜ ਪਿਆ, ਕਲਗੀਆਂ ਵਾਲੇ ਆ ਗਏ, ਪਾਤਸ਼ਾਹ ਜੀ ਆ ਗਏ। ਤੇ ਸਾਰਿਆਂ ਦੇ ਪਿੱਛੇ ਹਿਰਦੇ ਚ ਚਾ ਲੈ ਕੇ ਵੈਦ ਜੀ ਵੀ ਭੱਜੇ। ਗੱਲ ਕਿੱਥੋਂ ਬਣੀ ਸੀ? ਸੁਣਤ ਸੰਦੇਸਰੋ ਪਿੱਛੇ ਪਿੱਛੇ ਭੱਜੇ। ਮਾਲਕਾ ਇੱਕ ਝਲਕ ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ, ਇੱਕ ਤਿਲ ਭੀ ਨਾ ਧੀਰੀਜੈ। ਹੁਣ ਮੇਰੇ ਦਾਤਾ ਇਹਨਾਂ ਨੇਤਰਾਂ ਨੂੰ ਇੰਨੀ ਪਿਆਸ ਹੈ, ਇੱਕ ਤਿਲ ਜਿੰਨਾ ਧੀਰਜ ਨਹੀਂ ਧਰਿਆ ਜਾਂਦਾ, ਕਿਰਪਾ ਕਰ ਆਪਣੇ ਦਰਸ਼ਨਾਂ ਦੀ ਇੱਕ ਝਲਕ ਦੇ ਦੇ। ਤੇ ਵੇਖੋ ਮੇਰਾ ਗੁਰੂ ਇਮਤਿਹਾਨ ਕਿੱਦਾਂ ਲੈਂਦਾ। ਅਜੇ ਥੋੜੇ ਜਿਹੇ ਕਦਮ ਤੁਰੇ ਤੇ ਪਿੱਛੋਂ ਆਵਾਜ਼ ਕੰਨਾਂ ਚ ਪਈ, ਰੁਕ ਜਾਓ ਰੁਕ ਜਾਓ। ਪਿੱਛੇ ਮੁੜ ਕੇ ਵੇਖਿਆ, ਇੱਕ ਬਜ਼ੁਰਗ ਮਾਂ ਆਵਾਜ਼ਾਂ ਮਾਰੀ, ਹਾੜੇ ਕੱਢ ਰਹੀ, ਵੈਦ ਜੀ ਰੁਕ ਜਾਓ, ਮੇਰੀ ਧੀ ਬੜੀ ਬਿਮਾਰ ਹੈ, ਜੇ ਤੁਸੀਂ ਨਾ ਗਏ ਉਹਨੇ ਪ੍ਰਾਣ ਤਿਆਗ ਦੇਣੇ ਆ, ਬਚਾ ਲਓ ਉਹਨੂੰ ਆ ਕੇ। ਇੱਕ ਪਾਸੇ ਗੁਰੂ ਦੇ ਦਰਸ਼ਨ, ਇੱਕ ਝਲਕ ਸੱਤ ਵਰਿਆਂ ਬਾਅਦ, ਇੱਕ ਪਾਸੇ ਗੁਰੂ ਦਾ ਬਚਨ, ਲੋੜਵੰਦ ਮੁੜਨਾ ਨਹੀਂ ਚਾਹੀਦਾ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਜਿਹੜੇ ਬਚਨ ਕਮਾਉਂਦੇ ਨੇ ਉਹਨਾਂ ਨੂੰ ਗੁਰੂ ਦੇ ਪਿੱਛੇ ਨਹੀਂ ਜਾਣਾ ਪੈਂਦਾ, ਗੁਰੂ ਉਹਨਾਂ ਦੇ ਪਿੱਛੇ ਆਉਂਦਾ। ਸਤਸੰਗਤ ਵਾਪਸ ਆ ਗਏ, ਦਵਾਈ ਦਾਰੂ ਕੀਤੀ, ਬੱਚੀ ਦੀ ਜਾਨ ਬਚੀ। ਫਿਰ ਜਾ ਕੇ ਪੁੱਛਿਆ ਪਿੰਡ ਵਾਸੀਆਂ ਨੂੰ, ਸਤਿਗੁਰੂ ਜੀ, ਉਹ ਕਹਿੰਦੇ ਉੱਥੇ ਲੰਘ ਗਏ, ਇੱਥੋਂ ਉੱਥੇ ਚਲੇ ਵੀ ਗਏ, ਕੀ ਬੀਤੀ ਹੋਏਗੀ, ਉਹੀ ਜਾਣਦਾ ਜਿਹੜਾ ਇਸ ਵਿਰਾਗ ਵਿੱਚ ਜੀਵਿਆ ਹੋਵੇ। ਵਾਪਸ ਆਏ, ਪਿੰਡ ਲੰਘ ਕੇ ਖੱਬੇ ਲਹਿੰਦੇ ਪਾਸੇ ਇੱਕ ਕੱਖਾਂ ਦੀ ਝੁੱਲੀ ਚ ਝੁੱਗੀ ਚ ਬਸੇਰਾ ਸੀ, ਪਾਟੀਆਂ ਫਟੀਆਂ ਬੋਰੀਆਂ ਨੂੰ ਮੋਟੇ ਮੋਟੇ ਟੰਕੇ ਲਾ ਕੇ ਬੈਠਣ ਲਈ ਜਗ੍ਹਾ ਬਣਾਈ ਹੋਈ ਸੀ, ਤੱਪੜ ਸੀ ਕੇ। ਤੇ ਜਦੋਂ ਛੰਨ ਦੇ ਕੋਲ ਆਏ, ਲੋਕਾਂ ਦੀ ਭੀੜ ਜਮ੍ਹਾਂ ਹੋਈ, ਪਾਸੇ ਹਟਾ ਕੇ ਕੋਈ ਮਰੀਜ਼ ਆਇਆ ਹੋਏਗਾ, ਆਪਣਾ ਕਰਮ ਫਿਰ ਨਹੀਂ ਛੱਡਿਆ ਪਰਉਪਕਾਰ ਦਾ, ਪਾਸੇ ਹਟਾ ਕੇ ਭੀੜ ਨੂੰ ਅੱਗੇ ਵਧੇ, ਤੇ ਜਿਹੜੇ ਫਟੇ ਆਸਣ ਤੇ ਬੈਠ ਕੇ ਲੋਕਾਂ ਨੂੰ ਦਵਾਈ ਦਿੰਦੇ ਸੀ, ਉਸ ਫਟੇ ਆਸਣ ਤੇ ਦੀਨ ਦੁਨੀਆਂ ਦੇ ਮਾਲਕ ਚੌਂਕੜਾ ਲਾ ਕੇ ਬੈਠੇ ਹੋਏ। ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾਂ ਯਾਰ ਗੁਰੂ ਗੋਬਿੰਦ ਸਿੰਘ। ਉਹ ਬੇਕਸਾਰਾਂ ਦਾ ਯਾਰ ਚੱਲ ਕੇ ਆਇਆ, ਚਰਨਾਂ ਤੇ ਸਿਰ ਰੱਖਿਆ, 7 ਸਾਲਾਂ ਦਾ ਵੈਰਾਗ ਪਰਲ ਪਰਲ ਹੰਝੂ ਬਣ ਵਗਿਆ। ਸਾਹਿਬਾਂ ਨੇ ਛਾਤੀ ਨਾਲ ਲਾ ਕੇ ਆਪਣੀ ਸਵਾਰੀ ਤੇ ਬਿਠਾਇਆ, ਅੰਮ੍ਰਿਤ ਦੀ ਦਾਤ ਦਿੱਤੀ ਨਾਲ ਲਿਆ ਕੇ, ਤੇ ਆਖਿਆ, ਵੈਦ ਸੁਜਾਨ ਸਿੰਘ ਜੀ, ਹੁਣ ਤੁਸੀਂ ਆਨੰਦ ਦੇ ਵਾਸੀ ਬਣ ਗਏ ਹੋ, ਆਨੰਦ ਦੇ ਵਾਸੀ। ਇੱਥੋਂ ਜਾਗ ਲੱਗਦੀ ਜੇ ਗੁਰਮੁਖੋ, ਰੋਖਾ ਆਨੰਦਪੁਰ ਸਾਹਿਬ ਵੱਲ ਨੂੰ ਕਰਨਾ, ਇੱਥੋਂ ਜਾਗ ਲੱਗੇਗੀ ਸੁਣਤ ਸੰਦੇਸਰੋ। ਤੇ ਜਿਉਂ ਜਿਉਂ ਸੁਣਦੇ ਆ, ਅੰਦਰ ਵਿਸਮਾਦੀ ਦਸ਼ਾ ਬਣਦੀ ਹੈ, ਆਹ ਚੇਤਕ ਲੱਗ ਜੇ ਸਾਨੂੰ ਮੰਗਣ ਲਈ ਬੈਠੇ ਜੋ ਸਾਹਿਬ ਦੱਸ ਰਹੇ ਨੇ।
ਕਹੋ ਸੁਹਾਗਣ ਸਹੀਓ,
ਮੇਰੀ ਉਹ ਸਖੀਓ, ਮੈਨੂੰ ਸੁਣਾਓ ਗੱਲਾਂ, ਕਿਤੇ ਮੇਰੇ ਅੰਦਰ ਵੈਦ ਸੁਜਾਨ ਵਾਂਗ ਭੁੱਖ ਜਾਗ ਪਏ।
ਰਹਾਓ ਕੋ ਕਹਿ ਤੋ ਸਭ ਬਾਹਰ ਬਾਹਰ,
ਇਹ ਨਿਰਗੁਣ ਤੇ ਸਰਗੁਣ ਦੀ ਗੱਲ ਹੈ। ਕੋਈ ਕਹਿੰਦਾ ਬਾਹਰ ਹੈ, ਕੋਈ ਕਹਿੰਦਾ ਅੰਦਰ ਹੀ ਹੈ, ਕੋਈ ਕਹਿੰਦਾ ਨਹੀਂ ਨਹੀਂ ਉੱਪਰ ਆਕਾਸ਼ ਵਿੱਚ ਰਹਿੰਦਾ, ਸਾਥੋਂ ਦੂਰ ਰਹਿੰਦਾ ਹੈ।
ਕੋ ਕਹਿ ਤੋ ਸਭ ਮਹੀਓ,
ਕੋਈ ਕਹਿੰਦਾ ਨਹੀਂ ਇੱਥੇ ਵਿੱਚ ਹੀ ਹੈ, ਨਿਰਗੁਣ ਆਪ ਸਰਗੁਣ ਭੀ ਉਹੀ, ਉਹ ਅੰਦਰ ਵੀ ਹੈ ਉਹ ਬਾਹਰ ਵੀ ਹੈ।
ਬਰਨ ਨਾ ਦੀਸੈ ਚਿਹਨ ਨਾ ਲਖੀਐ, ਸੁਹਾਗਣ ਸਾਤ ਬੁਝਾਈਓ।
ਸੱਚੀ ਗੱਲ ਸੁਹਾਗਣਾ ਨੇ ਮੈਨੂੰ ਦੱਸੀ, ਕਹਿੰਦੇ ਕੀ ਦੱਸੀਏ, ਉਹਦਾ ਵਰਨ ਚਿਹਨ ਉਹਦਾ ਰੰਗ ਜਾਤ ਭੇਦ ਕੁਝ ਨਹੀਂ ਹੈ। ਚੱਕਰ ਚਿਹਨ ਯਾਰ ਵਰਨ ਜਾਤ ਯਾਰ ਪਾਤ ਨਹਿਨ ਜੇ, ਰੰਗ ਵਿੱਚ ਕਿਤੇ ਜੁੜ ਕੇ ਪੜਿਆ ਕਰੋ, ਕਲਗੀਆਂ ਵਾਲੇ ਪਾਤਸ਼ਾਹ ਜੀ ਤੁਹਾਨੂੰ ਸਾਹਮਣੇ ਦਿਸਣਗੇ, ਬਿਨਾਂ ਰੂਪ ਤੋਂ ਹੀ ਨੂਰ ਦਿਖਾਈ ਦੇਗਾ, ਨੂਰ ਹੀ ਨੂਰ। ਕਿਤੇ ਅਨੁਭਵ ਤੇ ਅੰਦਰ ਵਰਤੇ ਬਾਣੀ ਦਾ ਸਤਸੰਗਤ ਜੀ, ਫਾਹੇ ਨਾ ਵੱਡੀ ਅਸੀਂ। ਰੂਪ ਰੰਗ ਯਾਰ ਰੇਖ ਭੇਖ ਕਹੋ ਕਹਿ ਨਾ ਸਕਤ ਕੇ, ਅਚਲ ਮੂਰਤਨ ਭਉ ਪ੍ਰਕਾਸ਼ ਸੰਤੋਜ ਕਹੀਜੈ। ਮਹਾਰਾਜ ਜੀ ਤੂੰ ਬੇਅੰਤ ਬੇਅੰਤ ਸਾਰੀ ਲੁਕਾਈ ਤੈਨੂੰ ਕੀ ਕਹਿ ਰਹੀ ਹੈ? ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਣ, ਕਰਮ ਨਾਮ ਵਰਨ। ਤੇਰੇ ਥੋੜੇ ਜੇ ਕਰਮ ਵੇਖੇ ਤੇ ਕਿਸੇ ਨੇ ਤੈਨੂੰ ਦਿਆਲੂ ਕਿਸੇ ਨੇ ਕਿਰਪਾਲੂ ਕਹਿ ਦਿੱਤਾ, ਅਸਲ ਵਿੱਚ ਤੈਨੂੰ ਕਹਿਣਾ ਔਖਾ ਹੈ। ਕੋਈ ਨੇੜੇ ਕਹਿ ਰਿਹਾ, ਕੋਈ ਦੂਰ ਕਹਿ ਰਿਹਾ, ਕੋਈ ਅੰਦਰ ਕਹਿ ਰਿਹਾ, ਕੋਈ ਬਾਹਰ ਕਹਿ ਰਿਹਾ ਹੈ।
ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲ ਪਹੀਓ।
ਗੁਰੂ ਨੇ ਫੈਸਲਾ ਦਿੱਤਾ, ਕਹਿੰਦੇ ਭਲਿਓ ਪੁਰਖੋ, ਕਿਤੇ ਦੂਰ ਨਹੀਂ ਜੇ ਸਾਰਿਆਂ ਦੇ ਅੰਦਰ ਵਸਿਆ, ਤੇਰੇ ਆਪਣੇ ਅੰਦਰ ਵੀ ਹੈ। ਫਰਕ ਇੰਨਾ ਕਹਿ ਕੇ ਤੂੰ ਆਪਣੇ ਘਰ ਵਿੱਚ ਰਹਿ ਕੇ ਕਲੇਸ਼ ਚਿੰਤਾ ਤੇ ਮਾਇਆ ਚ ਗੁਆਚਿਆ, ਉਹ ਤੇਰੇ ਨਾਲ ਰਹਿ ਕੇ ਅਲਿਪਤ ਹੈ, ਨਿਰਲੇਪ ਹੈ, ਤੇਰੇ ਨਾਲ ਹੈ।
ਨਾਨਕ ਕਹਿਤ ਸੁਨੋ ਰੇ ਲੋਗਾ, संत रसन को बसाइयो।
सुनो लोको सुनो की दसिया मेरे गुरु ने किथे रहंदा परमेश्वर संत रसन को बसाइयो। हर जीव बसै साध की रसना परमेश्वर दे प्यारियां दी जेबा उत्ते परमेश्वर दा वास है ते जिन्हां दी जेबा उत्ते करते दा वास है उन्हां दी जेबा तो सुनना जस किते तेरे अंदर भुख जागे तू सुनदा ना रजे। गुरु के प्यारे सिखो जरूरी है असी संगत करिए जे आत्मक मार्ग उत्ते तुरना ते जिंदगी अंदर बहुत लाजमी है भी असी संगत करिए जे संगत विच सुनांगे ते सुनदियां सुनदियां रंग लगेगा। जेडे घरां च बैठे सुन रहे ने गुरु करे एक दिन रंग चढ़ जाए फिर मेरे साहिब दी कला वर्तनी है ऐसा विसम आएगा जिन्नू जुबान नाल कथन ही नहीं किया जा सकता। साहिब सारियां दे उत्ते रहमत करे। ये गल जरूर चेते च रखियो भी गाविया सुनिया तिनका हर थाए पावै जिन सतगुर की आग्या सत सत कर मानी। तुहाडा सुनना धन बोलना धन पर प्रवान किना दा है जिन्हां ने सुनिया बोलिया कला कदना ते जुबान तक नहीं रखिया अपने हथां पैरां तक भी लिया अपनी अखां जेबां तक भी लिया ये कन्ना तक ना कला रह जाए साडे जीवन दे अमलां च आए ते असीं कहे होए नूं सत करके मनना शुरू कर दिए। ये ना होवे भी कथा भी सवेरे सुनी सी ते जिंदगी दे अंदर मुड़ के बदलाव भी कोई नहीं वीरवार मंगलवार भी दुखी करी जांदे ने शनिवार निंबू ते मिर्चां भी टंगी फिरदे आ। ये कर्मकांडा ने जिंदगी नूं सुकून नहीं देना। दुनिया विच वसदे पंथ खालसा जी अपने कौमी घर दे नाल जुड़िए। गुरु कलगियां वाले साहब प्यो गुरु गोबिंद सिंह जी नूं चेते रखिए मां साहब कौर दे लाडले बणांगे बखेड़े सारे मुक जाने हैं कौम ने एक परिवार बन जाना ते परिवार विच फिर कोई झगड़ा झेड़ा नहीं रहिंदा। यही चढ़दी कला दा भेद है। साहब रहमत करन साडे अंदर सुन सुन के वेखण दा चा जागे सुन सुन नाम तुम्हारा प्रीतम प्रभ पेखण का चाओ। आओ पंक्तियां फिर सरवण करिए।
सर्व निवासी घट घट वासी लीप नहीं अल पहियो नानक कहत सुनो रे लोगा संत रसन को बसहियो।
वाहे गुरु जी का खालसा वाहे गुरु जी की फतेह।